This file made by the trial version of Advanced Audio Compressor. Please, try it now.
Waheguru Ji Ka Khalsa, Waheguru Ji Ki Fateh. परम सत्कार योग सम्मान योग गुरु का खास रूप गुरु खालसा साथ संगत पतत पावन भगत वत्सल कृपा निधान नाथ नाथ जगत गुरु धन धन श्री गुरु ग्रंथ साहिब जी महाराज गुरुदेव जी दे पवित्र चरणा कमलां च संध्या समय दे सजे हुए दीवाना च एकत्र होके सतगुरां दा पावन पवित्र इतिहास बड़ी श्रद्धा भावना सत्कार नाल आप जी सरवण कर रहे
दिस फॉर मेड बाय द ट्रायल वर्जन ऑफ एडवांस्ड ऑडियो
जो कथा सुनया रगावे दुख पाप ते निकट न आवे जड़ा प्यार नाल सत्कार नाल सतगुरां दी पावन कथा सुनदा है और अदब सत्कार नाल सतगुरां दी कथा नूं गायन करदा है ਉਹਦੇ ਨੇੜੇ ਕਿਸੇ ਵੀ ਪ੍ਰਕਾਰ ਦਾ ਦੁੱਖ ਕਲੇਸ਼ ਪਾਪ ਨਹੀਂ ਆਉਂਦਾ ਸਾਰੇ ਦੁੱਖਾਂ ਕਲੇਸ਼ਾਂ ਵਿਘਨਾਂ ਦੀ ਹਰਤਾ ਹੈ ਸਤਿਗੁਰਾਂ ਦੀ ਪਾਵਨ ਕਥਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵਾਸਤੇ ਸਗਾਈ ਦਾ ਰਿਸ਼ਤਾ ਸਗਾਈ ਆਈ ਹੈ ਦੀਵਾਨ ਚੰਦੂ ਦੇ ਭੇਜੇ ਹੋਏ ਲਾਗੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ ਉਧਰੋਂ ਦਿੱਲੀ ਦੀ ਸੰਗਤ ਨੇ ਜੋ ਚਿੱਠੀ ਭੇਜੀ ਹੈ ਉਹ ਚਿੱਠੀ ਸਤਿਗੁਰਾਂ ਤੱਕ ਪਹੁੰਚੀ ਸਗਾਈ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਛੇਵੇਂ ਪਾਤਸ਼ਾਹ ਜੀ ਮਹਾਰਾਜ ਚੰਦਨ ਦੀ ਪੀੜੀ ਤੇ ਬੈਠੇ ਸੀ ਬਸ ਸਗਾਈ ਦਾ ਤਿਲਕ ਹੋਣ ਹੀ ਵਾਲਾ ਸੀ ਕੇਤਲੇ ਨੂੰ ਸਿੱਖ ਆ ਪਹੁੰਚਿਆ ਬੇਨਤੀ ਕੀਤੀ ਸਤਿਗੁਰੂ ਮੈਨੂੰ ਦਿੱਲੀ ਦੀ ਸੰਗਤ ਨੇ ਚਿੱਠੀ ਦੇ ਕੇ ਭੇਜੀ ਆਪ ਜੀ ਇਹ ਚਿੱਠੀ ਅੰਗੀਕਾਰ ਕਰੋ ਸਤਿਗੁਰਾਂ ਨੇ ਇਕਾਂਤ ਵਿਚ ਬੈਠ ਕੇ ਚਿੱਠੀ ਪੜ੍ਹੀ ਹੈ ਚਿੱਠੀ ਦੇ ਅੰਦਰ ਦੀਵਾਨ ਚੰਦੂ ਵੱਲੋਂ ਕੀਤੀ ਹੋਈ ਵਧੀਕੀ ਦਾ ਵਰਣਨ ਹੈ ਕਿ ਚੰਦੂ ਨੇ ਸਤਿਗੁਰਾਂ ਦੇ ਘਰ ਨੂੰ ਬੋਰੀ ਤੇ ਆਪਣੇ ਆਪ ਨੂੰ ਚੁਬਾਰਾ ਆਖਿਆ ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਜੀ ਭਾਈ ਸਾਲੋ ਜੀ ਹੋਣਾ ਨਾਲ ਸਤਿਗੁਰਾਂ ਨੇ ਵਿਚਾਰ ਕੀਤੀ ਬਾਬਾ ਮਹਾਂਦੇਵ ਜੀ ਨਾਲ ਵਿਚਾਰ ਕੀਤੀ ਉਨ੍ਹਾਂ ਵੀ ਆਖਿਆ ਮਹਾਰਾਜ ਇਹੋ ਜਿਹਾ ਹੰਕਾਰੀ ਸਾਖਤ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਚਾਹੀਦਾ ਹੰਕਾਰੀਆਂ ਦਾ ਗੁਰੂ ਘਰ ਨਾਲ ਮੇਲ ਹੀ ਨਹੀਂ ਹੋ ਸਕਦਾ ਇੱਥੇ ਜਿਹੜੇ ਹੰਕਾਰੀ ਬਣ ਕੇ ਆਉਂਦੇ ਨੇ ਉਨ੍ਹਾਂ ਨੂੰ ਮਾਣ ਨਹੀਂ ਮਿਲਦਾ ਜਿਹੜੇ ਨਿਮਾਣੇ ਹੋ ਕੇ ਆਉਂਦੇ ਨੇ ਉਨ੍ਹਾਂ ਨੂੰ ਮਾਣ ਪ੍ਰਾਪਤ ਹੁੰਦਾ ਗੁਰੂ ਘਰ ਨਿਮਾਣਿਆਂ ਦਾ ਘਰ ਹੈ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਘਰ ਹੈ ਸਤਿਗੁਰਾਂ ਨੇ ਲਾਗੀਆਂ ਨੂੰ ਇਨਕਾਰ ਕਰ ਦਿੱਤਾ ਕਿ ਸਾਡੀ ਸੰਗਤ ਦਾ ਹੁਕਮ ਹੈ ਅਸੀਂ ਇਹ ਲੜਕੀ ਦਾ ਰਿਸ਼ਤਾ ਨਹੀਂ ਕਬੂਲ ਕਰ ਸਕਦੇ ਉਸ ਵੇਲੇ ਲਾਗੀਆਂ ਨੇ ਆਖਿਆ ਮਹਾਰਾਜ ਚੰਦੂ ਲੜਕੀ ਦਾ ਪਿਤਾ ਹੈ ਤੇ ਲੜਕੀ ਦੇ ਪਿਤਾ ਦਾ ਸਿਰ ਨੀਵਾਂ ਹੀ ਹੁੰਦਾ ਹੈ ਭਾਵੇਂ ਉਹ ਜਿੰਨਾ ਮਰਜ਼ੀ ਵੱਡਾ ਹੋਵੇ ਰਾਜਾ ਹੀ ਕਿਉਂ ਨਾ ਹੋਵੇ ਮਹਾਰਾਜ ਜਦੋਂ ਲੜਕੀ ਦਾ ਰਿਸ਼ਤਾ ਆਪ ਜੀ ਦੇ ਲੜਕੇ ਨੂੰ ਦੇ ਰਿਹਾ ਸਪੁੱਤਰ ਨੂੰ ਦੇ ਰਿਹਾ ਉਸ ਤੋਂ ਬਾਅਦ ਜਦੋਂ ਸ਼ਾਦੀ ਕਰੇਗਾ ਉਹ ਝੁੱਕ ਕੇ ਆਪ ਜੀ ਅੱਗੇ ਰਹੇਗਾ ਹੰਕਾਰੀ ਨਹੀਂ ਹੋਵੇਗਾ ਮਹਾਰਾਜ ਜੀ ਕਹਿੰਦੇ ਚੁਬਾਰਾ ਹੈ ਚੁਬਾਰੇ ਨੂੰ ਡਰ ਹੁੰਦਾ ਡਿੱਗਣ ਦਾ ਚੁਬਾਰੇ ਦੇ ਚੜੇ ਹੋਏ ਨੂੰ ਤੈਅ ਹੁੰਦਾ ਥੱਲੇ ਡਿੱਗਣ ਦਾ ਪਰ ਅਸੀਂ ਪਹਿਲਾਂ ਹੀ ਧਰਤੀ ਤੇ ਹਾਂ ਸਾਨੂੰ ਡਿੱਗਣ ਦਾ ਕੋਈ ਡਰ ਨਹੀਂ ਹੈ ਭੈ ਨਹੀਂ ਹੈ ਉਹ ਚੁਬਾਰਾ ਬਣ ਕੇ ਆਪਣਾ ਮੱਥਾ ਤੁੜਾਵੇ ਸਾਨੂੰ ਉਨ੍ਹਾਂ ਨੇ ਨੀਵਾਂ ਕਿਹਾ ਇੱਥੇ ਤਾਂ ਸਾਨੂੰ ਕੋਈ ਨੀਵਾਂ ਗੁਰਸਿੱਖ ਹੀ ਆ ਕੇ ਮਿਲੇਗਾ ਨਿਮਰਤਾ ਵਾਲਾ ਇਹ ਬਚਨ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ ਕਹੇ ਉਸ ਵਕਤ ਸਾਰੀ ਸੰਗਤ ਜੋ ਖੁਸ਼ੀ ਬਣਾ ਰਹੀ ਸੀ ਸਭ ਦੇ ਚਿਹਰੇ ਇਕਦਮ ਮੁਰਝਾ ਗਏ ਕਿ ਕੀ ਹੋਣਾ ਸੀ ਅਚਾਨਕ ਕੀ ਹੋ ਗਿਆ ਸਭ ਦੇ ਹਿਰਦੇ ਦੇ ਵਿਚ ਸਮਾਧੀ ਅਵਸਥਾ ਬਣੀ ਹੋਈ ਹੈ ਹੈਰਾਨੀ ਨਾਲ ਸਭ ਤੱਕ ਰਹੇ ਨੇ ਕਿਸ ਤਰ੍ਹਾਂ ਦੀ ਖੇਡ ਵਰਤੀ ਹੈ ਖੁਸ਼ੀਆਂ ਦੇ ਸਮੇਂ ਵਿਚ ਅਚਾਨਕ ਇਹ ਕਿਸ ਪ੍ਰਕਾਰ ਦਾ ਸਮਾਂ ਆਉਣ ਬਣਿਆ ਸਤਿਗੁਰੁ ਸੱਚੇ ਪਾਤਸ਼ਾਹ ਜੀ ਨੂੰ ਬਥੇਰਾ ਇਹਦਾ ਲੱਗ ਗਈਆਂ ਨੇ ਆਖਿਆ, ਪਰ ਸੰਗਤ ਦਾ ਰੁੱਖ ਜਾਣ ਕੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਨਕਾਰ ਕੀਤਾ। ਸਤਿਗੁਰਾਂ ਦਾ ਰੁੱਖ ਜਾਣ ਕੇ ਸਾਰੀ ਸੰਗਤ ਚੁੱਪ ਕਰ ਗਈ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੇਡ ਸਮਝ ਗਏ ਕਿ ਸਤਿਗੁਰੂ ਜੀ ਹੁਣ ਇਸ ਸਾਕਤ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਗੇ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੁੱਖ ਜਾਣ ਕੇ ਸਾਰੀ ਸੰਗਤ ਨੇ ਇਕ ਮਤਾ ਕਰ ਲਿਆ ਔਰ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ ਡਰ ਨਹੀਂ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਦੇਰਾ ਕੈਨ ਸਮਨ ਬੋ ਤਰ ਗਯੋ ਅੰਤਮ ਤੰਤ।
ਇਸ ਪ੍ਰਕਾਰ ਨਾਲ ਕਾਫੀ ਸਮੇਂ ਤੱਕ ਕਹਿਣਾ ਸੁਣਨਾ ਹੁੰਦਾ ਰਿਹਾ, ਬਹੁਤ ਗੱਲਾਂ ਹੋਈਆਂ ਬਾਤਾਂ ਹੋਈਆਂ
ਤੇ
ਬਹੁਤ ਸਮੇਂ ਤੱਕ ਕਹਿਣ ਸੁਣਨ ਹੁੰਦਾ ਰਿਹਾ। ਆਖਿਰਕਾਰ ਅੰਤ ਨੂੰ ਇਹੀ ਮਤਾ ਪਾਸ ਹੋਇਆ, ਇਹੀ ਮਤੰਤ ਸਾਰੇ ਪਾਸੇ ਪ੍ਰਗਟ ਹੋਇਆ ਹੈ।
ਹੰਕਾਰੀ ਕੁਲਵੰਤ
ਸਤਿਗੁਰਾਂ ਨੇ ਇਹੀ ਮਤੰਤ ਪ੍ਰਗਟ ਕੀਤਾ ਹੈ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਅਸੀਂ ਸ੍ਰੀ ਹਰਗੋਬਿੰਦ ਸਾਹਿਬ ਜੀ ਇਹੀ ਮਤਾ ਉਸ ਵੇਲੇ ਸਾਰੀ ਸੰਗਤ ਵਿਚ ਪਾਸ ਹੋਇਆ ਹੈ ਕਿ ਚੰਦੂ ਆਪਣੀ ਕੁਲ ਦਾ ਹੰਕਾਰ ਕਰਦਾ, ਉਹਨੂੰ ਆਪਣੀ ਕੁਲ ਦਾ ਉੱਚੀ ਕੁਲ ਦਾ ਆਪਣੇ ਉੱਚੇ ਰੁਤਬੇ ਦਾ ਧੰਨ ਦਾ ਮਾਣ ਹੈ, ਇਸ ਕਰਕੇ ਉਸ ਹੰਕਾਰੀ ਦੀ ਲੜਕੀ ਦਾ ਨਾਤਾ ਰਿਸ਼ਤਾ ਅਸੀਂ ਨਹੀਂ ਲੈਣਾ।
ਜੋ ਪਈ ਦਿਜ ਨਾਈ ਸੁਨ ਜੁਗਲ ਬਿਸੂਰਤ ਜਨ ਚਿੰਤਾ ਏ ਧਾਰੀ ਮੂਰਤ।
ਖਾਲਸਾ ਜੀ ਜਿਹੜਾ ਬ੍ਰਾਹਮਣ ਚੰਦੂ ਦਾ ਭੇਜਿਆ ਹੋਇਆ ਜਾਂ ਚੰਦੂ ਦੇ ਭੇਜੇ ਹੋਏ ਨਾਈ ਆਏ ਸਨ ਲਾਗੀ ਬਣ ਕੇ, ਉਹ ਬ੍ਰਾਹਮਣ ਤੇ ਨਾਈ ਦੋਵੇਂ ਸੁਣ ਕੇ ਬਸੂਰਤ ਝੂਰ ਰਹੇ ਨੇ, ਮਾਨੋ ਚਿੰਤਾ ਦੀ ਹੀ ਮੂਰਤ ਬਣ ਗਏ ਹੋਣ। ਇਤਨੀ ਜ਼ਿਆਦਾ ਚਿੰਤਾ, ਇਤਨਾ ਜ਼ਿਆਦਾ ਭਾਰੀ ਫਿਕਰ ਉਨ੍ਹਾਂ ਦੇ ਹਿਰਦੇ ਚ ਹੋ ਰਿਹਾ ਕਿ ਅਸੀਂ ਹੁਣ ਚੰਦੂ ਨੂੰ ਕੀ ਜਵਾਬ ਦੇਵਾਂਗੇ। ਕਸੂਰ ਤਾਂ ਚੰਦੂ ਦਾ ਹੀ ਆ, ਉਹਨੇ ਬੋਲਣ ਸਮੇਂ ਸੋਚਿਆ ਨਹੀਂ ਕਿ ਮੈਂ ਕੀ ਬੋਲ ਰਿਹਾ ਕੀ ਕਹਿ ਰਿਹਾ। ਉਦੋਂ ਤਾਂ ਉਹਨੇ ਕਹਿ ਦਿੱਤਾ ਕਿ ਮੈਂ ਚੁਬਾਰਾ ਹਾਂ, ਤੁਸੀਂ ਮੇਰੀ ਇੱਟ ਮੇਰੀ ਲੜਕੀ ਦਾ ਰਿਸ਼ਤਾ ਗੁਰੂ ਘਰ ਜੋ ਬੋਰੀ ਦੇ ਤੋਲਾ ਉਥੇ ਲਾ ਆਏ ਹੋਏ, ਚੰਗਾ ਨਹੀਂ ਕੀਤਾ, ਨਾਲੇ ਸਗਨ ਵੀ ਭੇਜ ਦਿੱਤਾ, ਨਾਲੇ ਇਹ ਗੱਲ ਵੀ ਆਖੀ ਹੈ। ਇਸ ਕਰਕੇ ਇਹ ਜਿਹੜਾ ਨਾਈ ਲਾਗੀ ਬਣ ਕੇ ਆਇਆ, ਕਿਉਂਕਿ ਉਹਨਾਂ ਸਮਿਆਂ ਚ ਬ੍ਰਾਹਮਣ ਜਾਂ ਨਾਈ ਆਦਿਕ ਲੋਕ ਹੀ ਰਿਸ਼ਤੇ ਦੀ ਸ਼ਗਨ ਦੀ ਜਿਹੜੀ ਰਸਮ ਆਦਿਕ ਉਹ ਕਰਨ ਵਾਸਤੇ ਆਇਆ ਕਰਦੇ ਸਨ। ਇਹ ਬੜਾ ਭਾਰੀ ਚਿੰਤਾ ਵਿਚ ਬੈਠਾ ਹੈ, ਦੋਵੇਂ ਹੀ ਨਾਈ ਤੇ ਤਿੰਨ ਬ੍ਰਾਹਮਣ ਚਿੰਤਾ ਵਿਚ ਝੂਰ ਰਹੇ ਨੇ, ਮਾਨੋ ਜਿਵੇਂ ਚਿੰਤਾ ਨੇ ਦੋ ਮੂਰਤਾਂ ਧਾਰਨ ਕਰ ਲਈਆਂ ਹੋਣ।
ਕਹਿ ਬੋ ਰਹੇ ਨੇ ਗੁਰਮਾਨੀ ਕਹਿਦੇ ਸੰਗਤ ਕੋ ਪ੍ਰਿਆ ਜਾਨੀ।
ਇਨ੍ਹਾਂ ਨੇ ਬਹੁਤ ਆਖਿਆ ਕਿ ਮਹਾਰਾਜ ਜੀ ਤੁਸੀਂ ਰਿਸ਼ਤਾ ਮੰਨ ਲਓ, ਜੇ ਚੰਦੂ ਦੀ ਲੜਕੀ ਦਾ ਰਿਸ਼ਤਾ ਮੰਨ ਲਓਗੇ ਤੇ ਚੰਦੂ ਦਾ ਆਪੇ ਸਿਰ ਦੀਵਾ ਹੋ ਜਾਏਗਾ, ਉਹ ਆਪੇ ਝੁਕ ਜਾਏਗਾ ਆਪ ਜੀ ਦੇ ਅੱਗੇ। ਇਨ੍ਹਾਂ ਨੇ ਬਹੁਤ ਆਖਿਆ ਪਰ ਸਤਿਗੁਰਾਂ ਨੇ ਇਨ੍ਹਾਂ ਦੀ ਗੱਲ ਨਹੀਂ ਮੰਨੀ। ਸਤਿਗੁਰਾਂ ਨੇ ਆਪਣੀ ਸੰਗਤ ਦੀ ਕਹੀ ਹੋਈ ਬੇਨਤੀ ਨੂੰ ਪ੍ਰਵਾਨ ਕੀਤਾ ਜੋ ਸੰਗਤ ਨੇ ਲਿਖ ਕੇ ਭੇਜਿਆ ਸੀ। ਦਿੱਲੀ ਦੀਆਂ ਸੰਗਤਾਂ ਨੇ ਲਿਖ ਕੇ ਭੇਜਿਆ ਹੋਇਆ, ਫਿਰ ਦੀਵਾਨ ਵਿਚ ਜਿਹੜੀ ਸੰਗਤ ਬੈਠੀ ਸੀ ਉਨ੍ਹਾਂ ਨੇ ਵੀ ਇਹੀ ਬੇਨਤੀ ਕੀਤੀ, ਮਹਾਰਾਜ ਇਸ ਹੰਕਾਰੀ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਚਾਹੀਦਾ। ਇਸ ਕਰਕੇ ਆਪਣੀਆਂ ਸੰਗਤਾਂ ਦੀ ਬੇਨਤੀ ਸਤਿਗੁਰਾਂ ਨੇ ਪ੍ਰਵਾਨ ਕੀਤੀ, ਕਿਉਂਕਿ ਸੰਗਤ ਨੂੰ ਸਤਿਗੁਰਾਂ ਨੇ ਇੱਕੀ ਜਿਸਵੇ ਦਾ ਮਾਣ ਦਿੱਤਾ ਹੈ, ਆਪਣੇ ਤੋਂ ਵੀ ਅਧਿਕ ਮਾਣ ਸਤਿਕਾਰ ਸੰਗਤ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੋਇਆ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸੰਗਤ ਦਾ ਆਖਾ ਨਹੀਂ ਮੋੜਿਆ, ਆਪਣੀ ਸੰਗਤ ਦਾ ਆਪਣੇ ਸਿੱਖਾਂ ਦਾ ਕਿਹਾ ਹੋਇਆ ਪਿਆਰਾ ਕਰਕੇ ਜਾਣਿਆ ਹੈ। ਇਨ੍ਹਾਂ ਲਾਗੀਆਂ ਨੇ ਜੋ ਕੁਝ ਆਖਿਆ ਮਹਾਰਾਜ ਜੀ ਨੇ ਨਹੀਂ ਮੰਨਿਆ।
ਜਦ ਸ੍ਰੀ ਅਰਜਨ ਏਵ ਉਚਾਰਾ ਹਮੇ ਮਿਲੇ ਤੋ ਨਿਰੰਕਾਰਾ।
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਚਨ ਆਖਿਆ ਨਾ ਕਿ ਸਾਨੂੰ ਤਾਂ ਕੋਈ ਨਿਰਹੰਕਾਰ ਸਿੱਖ ਹੀ ਆ ਕੇ ਮਿਲੇਗਾ, ਚੰਦੂ ਹੰਕਾਰੀ ਹੈ ਉਹਦਾ ਸਾਡੇ ਨਾਲ ਮੇਲ ਨਹੀਂ ਹੋ ਸਕਦਾ, ਉਹ ਚੁਬਾਰੇ ਸਾਹਿਬ ਉੱਚਾ ਬਣਿਆ ਹੋਇਆ ਤੇ ਸਾਨੂੰ ਤਾਂ ਕੋਈ ਨਿਰਹੰਕਾਰੀ ਸਿੱਖ ਹੀ ਆ ਕੇ ਮਿਲੇਗਾ ਜਿਹੜਾ ਹੰਕਾਰ ਤੋਂ ਰਹਿਤ ਹੋਵੇਗਾ। ਜਦੋਂ ਇਹ ਵਚਨ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਹੇ ਨੇ,
ਗੱਲੇ ਕੀ ਵਾਸੀ ਸਿੱਖ ਮੈਸੇ ਸੁਣਿਓ ਬਖਾਨਿਓ ਸਤਿਗੁਰ ਜੈਸੇ।
ਜੀ ਗੋਇੰਦਵਾਲ ਸਾਹਿਬ ਦੇ ਲਾਗੇ ਇੱਕ ਨਗਰ ਹੈ ਡੱਲਾ, ਇਹ ਡੱਲਾ ਪਿੰਡ ਬੜਾ ਸਰਵੋਤਮ ਪਿੰਡ ਹੋਇਆ ਹੈ। ਇਸ ਪਿੰਡ ਦੇ ਵਿਚ ਕਿਸੇ ਸਮੇਂ 72 ਬ੍ਰਹਮ ਗਿਆਨੀਆਂ ਦਾ ਨਿਵਾਸ ਸੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ। ਇਸੇ ਪਿੰਡ ਦੇ ਰਹਿਣ ਵਾਲੇ ਗੁਰਮੁਖ ਪਿਆਰੇ ਭਾਈ ਪਾਰੋ ਜੀ ਪਰਮਹੰਸ ਹੋਏ ਨੇ, ਉਨ੍ਹਾਂ ਦੇ ਹੀ ਅੰਸ ਵੰਸ਼ ਵਿਚੋਂ ਇੱਕ ਗੁਰੂ ਕਾ ਸਿੱਖ, ਇਹਦਾ ਨਾਂ ਹੈ ਭਾਈ ਨਾਰਾਇਣ ਦਾਸ। ਇਹ ਗੁਰੂ ਕਾ ਸਿੱਖ ਜਦੋਂ ਸਤਿਗੁਰਾਂ ਨੇ ਆਖਿਆ ਨਾ ਕੋਈ ਨਿਰਹੰਕਾਰੀ ਸਿੱਖ ਹੀ ਆ ਕੇ ਸਾਨੂੰ ਮਿਲੇਗਾ, ਉਸ ਵੇਲੇ ਡੱਲੇ ਪਿੰਡ ਦਾ ਰਹਿਣ ਵਾਲਾ ਇਹ ਸਿੱਖ ਉਹਨੇ ਸਤਿਗੁਰਾਂ ਦੇ ਬਚਨ ਸੁਣੇ ਤੇ ਸੁਣ ਕੇ ਸਤਿਗੁਰਾਂ ਦੇ ਸਾਹਮਣੇ ਉੱਠ ਕੇ ਖਲੋਤਾ ਹੈ।
ਸ੍ਰੀ ਗੁਰੂ ਅਮਰਦਾਸ ਕੇ ਪਾਸ ਭਾਈ ਪਾਰੋ ਭਇਓ ਪ੍ਰਕਾਸ਼।
ਖਾਲਸਾ ਜੀ, ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਗੁਰੂ ਘਰ ਦੇ ਇੱਕ ਮਹਾਨ ਅਨਿੰਨ ਸੇਵਕ ਹੋਏ ਨੇ ਭਾਈ ਪਾਰੋ ਜੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਵਿਚ ਭਾਈ ਸਾਹਿਬ ਭਾਈ ਪਾਰੋ ਜੀ ਨੂੰ ਪਰਮਹੰਸ ਲਿਖਿਆ ਕਿ ਉਹ ਪਰਮਹੰਸ ਅਵਸਥਾ ਦੇ ਧਾਰਨੀ ਸੀ। ਐਸੇ ਮਹਾਨ ਪਰਮਹੰਸ ਅਵਸਥਾ ਦੇ ਧਾਰਨੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਭਾਈ ਪਾਰੋ ਜੀ ਗੁਰਮੁਖ ਪਿਆਰੇ ਹੋਏ ਨੇ, ਇਤਨੀ ਉੱਚੀ ਅਵਸਥਾ ਦੇ ਮਾਲਕ ਸਨ ਕਿ ਇਕ ਵਾਰ ਧੰਨ ਗੁਰੂ ਅਮਰਦਾਸ ਸਾਹਿਬ ਨੇ ਇਥੋਂ ਤੱਕ ਕਹਿ ਦਿੱਤਾ ਸੀ ਭਾਈ ਪਾਰੋ ਜੀ ਗੁਰਤਾ ਗੱਦੀ ਹੁਣ ਤੁਸੀਂ ਸਾਂਭ ਲਵੋ, ਅਸੀਂ ਸੱਚਖੰਡ ਚੱਲ ਰਹੇ ਹਾਂ। ਏਡਾ ਵੱਡਾ ਮਾਣ ਪਰ ਭਾਈ ਪਾਰੋ ਇਹੋ ਜਿਹਾ ਮਹਾਨ ਗੁਰਸਿੱਖ ਜਿਹਨੇ ਆਖਿਆ ਸਤਿਗੁਰੂ ਗੁਰਿਆਈ ਗੁਰੂ ਨੂੰ ਪਾਉਂਦਿਆਂ ਮੈਨੂੰ ਤਾਂ ਆਪਣੇ ਚਰਨਾਂ ਕਮਲਾਂ ਦੀ ਸਿੱਖੀ ਦਾ ਦਾਨ ਬਖਸ਼ੋ, ਮੈਨੂੰ ਗੁਰਸਿੱਖੀ ਦਾ ਹੀ ਦਾਨ ਚਾਹੀਦਾ। ਇਹੋ ਜੇ ਮਹਾਨ ਗੁਰਸਿੱਖ ਭਾਈ ਪਾਰੋ ਜੀ ਪਰਮਹੰਸ ਜੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਹੋਏ ਨੇ,
ਜਨਮਿਓ ਤਿਸ ਕੇ ਬੰਸ ਮਜਾਰੇ ਨਾਮ ਨਾਰਾਇਣ ਦਾਸ ਉਚਾਰੇ।
ਭਾਈ ਸਾਹਿਬ ਭਾਈ ਪਾਰੋ ਜੀ ਪਰਮਹੰਸ ਦੇ ਅੰਸ਼ ਦੇ ਵਿਚ ਜਨਮੇ ਹੋਏ ਨੇ, ਮਹਾਨ ਗੁਰਸਿੱਖ ਗੁਰੂ ਘਰ ਨਾਲ ਜਿਨ੍ਹਾਂ ਦਾ ਨਾਤਾ ਜੁੜਿਆ, ਗੁਰੂ ਘਰ ਨਾਲ ਜਿਨ੍ਹਾਂ ਦਾ ਸੰਬੰਧ ਜੁੜਿਆ, ਇਨ੍ਹਾਂ ਦਾ ਨਾਂ ਹੈ ਭਾਈ ਨਾਰਾਇਣ ਦਾਸ। ਭਾਈ ਨਾਰਾਇਣ ਦਾਸ ਜੀ ਜੋ ਡੱਲੇ ਪਿੰਡ ਦੇ ਡੱਲੇ ਨਗਰ ਦੇ ਰਹਿਣ ਵਾਲੇ ਸੀ ਔਰ ਭਾਈ ਪਾਰੋ ਜੀ ਦੇ ਅੰਸ਼ ਵੰਸ਼ ਚੋਂ ਸਨ।
ਨਾਮ ਨਾਰਾਇਣ ਦਾਸ ਉਚਾਰੇ,
ਜਿਨ੍ਹਾਂ ਦਾ ਨਾਮ ਭਾਈ ਨਾਰਾਇਣ ਦਾਸ ਹੈ, ਇਹ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਹਾਜ਼ਰ ਹੋਏ ਹਨ।
ਕਿਰਪਾ ਦਿੱਤ ਸਿੱਖਾਂ ਦੀ ਸ਼ਿਜਾਨੀ ਨਿਜ ਮਨ ਮੈਂ ਗਿਣਤੀ ਸਭ ਠਾਨੇ।
ਨਾਰਾਇਣ ਦਾਸ ਨੇ ਵੇਖਿਆ ਕਿ ਸਤਿਗੁਰੂ ਜੀ ਆਪਣੇ ਸਿੱਖਾਂ ਤੇ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ। ਸਤਿਗੁਰਾਂ ਆਖਿਆ ਕੋਈ ਨਿਰਹੰਕਾਰੀ ਸਿੱਖ ਆਪੇ ਸਾਨੂੰ ਆ ਮਿਲੇਗਾ, ਕਿਸੇ ਨਿਰਹੰਕਾਰੀ ਸਿੱਖ ਦਾ ਆਪੇ ਸਾਡੇ ਨਾਲ ਸੰਬੰਧ ਜੁੜ ਜਾਏਗਾ। ਸਾਡਾ ਨਾਤਾ ਤਾਂ ਗੁਰਸਿੱਖਾਂ ਨਾਲ ਹੀ ਹੈ, ਹੰਕਾਰੀਆਂ ਨਾਲ ਨਹੀਂ ਹੈ। ਜਦੋਂ ਭਾਈ ਨਾਰਾਇਣ ਦਾਸ ਨੇ ਵੇਖਿਆ ਕਿ ਸਤਿਗੁਰਾਂ ਦਾ ਰੁੱਖ ਗੁਰੂ ਕੇ ਸਿੱਖਾਂ ਵੱਲ ਹੈ, ਉਸ ਵੇਲੇ ਸਮਾਂ ਪਾ ਕੇ ਸਮਾਂ ਜਾਣ ਕੇ ਕਿ ਗੁਰੂ ਸਾਹਿਬ ਆਪਣੇ ਸਿੱਖਾਂ ਤੇ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ, ਆਪਣੇ ਮਨ ਵਿਚ ਭਾਈ ਨਾਰਾਇਣ ਦਾਸ ਜੀ ਨੇ ਇੱਕ ਵਿਚਾਰ ਕੀਤੀ ਹੈ, ਆਪਣੇ ਮਨ ਦੇ ਵਿਚ ਇੱਕ ਗੱਲ ਦੇ ਵਿਚਾਰ ਕਰਕੇ
ਨਾਤਾ ਜਿਉਂ ਜਿਨੇ ਗੁਰ ਫੇਰੇ।
ਸੋਚਿਆ ਭਾਈ ਨਾਰਾਇਣ ਦਾਸ ਨੇ ਮਨ ਹੀ ਮਨ ਵਿਚਾਰ ਕੀਤੀ ਕਿ ਮੇਰੀ ਲੜਕੀ ਦੀ ਉਮਰ ਵੀ ਇਸ ਵੇਲੇ 7 ਸਾਲ ਦੀ ਹੋ ਚੁੱਕੀ ਹੈ, ਤੇ ਜੇ ਮੈਂ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕਰਾਂ, ਆਖਾਂ ਸਤਿਗੁਰੂ ਮੇਰੀ ਧੀ ਦਾ ਰਿਸ਼ਤਾ ਆਪ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਪ੍ਰਵਾਨ ਕਰੋ ਤੇ ਸਤਿਗੁਰੂ ਜੀ ਨਾ ਫੇਰਨ, ਇਹ ਬੇਨਤੀ ਮੈਂ ਸਤਿਗੁਰਾਂ ਦੇ ਚਰਨਾਂ ਵਿਚ ਕਰਾਂ ਜੇ ਗੁਰੂ ਸਾਹਿਬ ਪ੍ਰਵਾਨ ਕਰ ਲੈਣ।
ਨਿਰਹੰਕਾਰ ਗਰੀਬ ਜਿਹੋਏ ਬੇਨਾ ਤਾਮ ਲੈ ਸੋਏ।
ਸਤਿਗੁਰਾਂ ਨੇ ਵੀ ਇਹੀ ਬਚਨ ਆਖਿਆ ਕਿ ਜੇ ਕੋਈ ਨਿਰਹੰਕਾਰੀ ਸਿੱਖ ਜਾਂ ਗਰੀਬ ਸਿੱਖ ਹੋਵੇਗਾ, ਉਹ ਸਾਨੂੰ ਆਪਣੀ ਲੜਕੀ ਦਾ ਰਿਸ਼ਤਾ ਦੇਵੇਗਾ ਹਰਗੋਬਿੰਦ ਸਾਹਿਬ ਜੀ ਵਾਸਤੇ, ਤੇ ਅਸੀਂ ਉਹਦਾ ਰਿਸ਼ਤਾ ਕਬੂਲ ਕਰਾਂਗੇ, ਉਹਦਾ ਰਿਸ਼ਤਾ ਪ੍ਰਵਾਨ ਕਰਾਂਗੇ। ਇਹ ਵਚਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਹੇ ਹਨ।
ਇਮਸ਼ੀ ਗੁਰ ਨੇ ਬਾਤ ਬਖਾਨਾ ਸਫਲ ਸੋਏ ਹੋਏ ਮਹਾਨਾ।
ਇਹ ਵਚਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ ਆਖੇ ਨੇ, ਜਿਹੜੇ ਸਫਲ ਹੋਣੇ ਨੇ ਨਿਸ਼ਫਲ ਨਹੀਂ ਜਾਣੇ, ਕਿਉਂਕਿ ਸਤਿਗੁਰੂ ਜੀ ਜੋ ਕਹਿੰਦੇ ਨੇ ਉਸ ਤਰ੍ਹਾਂ ਕਰਦੇ ਵੀ ਨੇ। ਇਹ ਨਹੀਂ ਕਿ ਜੋ ਆਖਿਆ ਉਹ ਕੀਤਾ ਨਹੀਂ, ਸਤਿਗੁਰਾਂ ਨੇ ਜੋ ਕਿਹਾ ਉਹ ਕੀਤਾ ਵੀ ਹੈ। ਸਤਿਗੁਰੂ ਜੀ ਕਥਨੀ ਔਰ ਕਰਨੀ ਦੋਹਾਂ ਦੇ ਪ੍ਰਧਾਨ ਸੂਰੇ ਨੇ। ਇਸ ਕਰਕੇ ਭਾਈ ਨਰਾਇਣ ਦਾਸ ਜੀ ਸੋਚ ਰਹੇ ਨੇ ਕਿ ਗੁਰੂ ਸਾਹਿਬ ਨੇ ਵਚਨ ਕਹੇ ਨੇ, ਕੋਈ ਗਰੀਬ ਸਿੱਖ ਜਾਂ ਕੋਈ ਨਿਰਹੰਕਾਰੀ ਸਿੱਖ ਆਪਣੀ ਲੜਕੀ ਦਾ ਰਿਸ਼ਤਾ ਦੇਵੇਗਾ, ਉਹ ਅਸੀਂ ਲਵਾਂਗੇ। ਤੇ ਹੁਣ ਮੈਂ ਵੀ ਗਰੀਬ ਸਿੱਖ ਹਾਂ, ਸਤਿਗੁਰਾਂ ਦਾ ਮੈਂ ਸਤਿਗੁਰਾਂ ਦਾ ਦਾਸ ਹਾਂ, ਨਿਰਹੰਕਾਰੀ ਹਾਂ, ਤੇ ਮੇਰੀ ਵੀ ਧੀ 7 ਵਰਿਆਂ ਦੀ ਹੋ ਚੁੱਕੀ ਹੈ, ਤੇ ਮੈਂ ਆਪਣੀ ਲੜਕੀ ਦੇ ਰਿਸ਼ਤੇ ਵਾਸਤੇ ਸਤਿਗੁਰਾਂ ਨੂੰ ਬੇਨਤੀ ਕਰਾਂ ਜੇ ਪ੍ਰਵਾਨ ਕਰ ਲੈਣ, ਕਿਉਂਕਿ ਸਤਿਗੁਰੂ ਜੀ ਜੋ ਵਚਨ ਕਰਦੇ ਨੇ ਉਹ ਸਫਲ ਹੁੰਦੇ ਨੇ, ਉਹ ਵਚਨ ਨਿਸ਼ਫਲ ਨਹੀਂ ਜਾਂਦੇ।
ਕਹੋ ਅਬੈ ਵਿੱਚ ਸਕਲ ਸਮਾਜਾ, ਸਤਿਗੁਰ ਰਾਖੇ ਮਮ ਲਾਜਾ।
ਸਤਿਗੁਰਾਂ ਦਾ ਸਾਰਾ ਸਮਾਜ ਇੱਥੇ ਇਕੱਠਾ ਹੋ ਰਿਹਾ, ਸੰਗਤਾਂ ਇਕੱਠੀਆਂ ਹੋ ਕੇ ਬੈਠੀਆਂ ਨੇ। ਖੁਸ਼ੀ ਦਾ ਸਮਾਂ, ਅਚਾਨਕ ਕਿਸ ਤਰ੍ਹਾਂ ਦੀ ਖੇਡ ਆ ਬਣੀ ਹੈ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜਨਾ ਪੈ ਗਿਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਚੌਂਕੀ ਤੇ ਬੈਠੇ ਨੇ, ਸਗਾਈ ਦਾ ਤਿਲਕ ਦੇਣ ਦੀ ਦੇਰੀ ਸੀ, ਤੇ ਕਿਉਂ ਨਾ ਹੁਣ ਇਹੋ ਜਿਹੇ ਜੁੜੇ ਹੋਏ ਸਮਾਜ ਵਿਚ ਮੈਂ 6ਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਾਂ, ਤੇ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕਰਾਂ ਤੇ ਉਹ ਮੇਰੀ ਬੇਨਤੀ ਪ੍ਰਵਾਨ ਕਰ ਲੈਣ, ਸਤਿਗੁਰੂ ਜੀ ਮੇਰੀ ਲਾਜ ਰੱਖ ਲੈਣ, ਮੈਂ ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕਰਾਂ।
ਇਸ ਜਗ ਮੈਂ ਤੂੰ ਸੁਹੇਲੀ ਵਿਚ ਪਰਲੋਕ ਰਤਨ ਦੁਹੇਲੇ।
ਇਸ ਜਗਤ ਵਿਚ ਤਾਂ ਸਤਿਗੁਰੂ ਜੀ ਮੇਰੀ ਲੱਜਾ ਰੱਖਣਗੇ, ਰੱਖਣੀ ਸੁਖੱਲੀ ਹੈ। ਇਸ ਜਗਤ ਵਿਚ ਤਾਂ ਲੱਜਾ ਰੱਖਣੀ ਸੌਖੀ ਹੈ, ਜਿੱਥੇ ਪਰਲੋਕ ਦੇ ਵਿਚ ਬਹੁਤ ਔਖਾ ਹੁੰਦਾ ਲੱਜਾ ਰੱਖਣੀ, ਸਤਿਗੁਰੂ ਜੀ ਤਾਂ ਉਸ ਪਰਲੋਕ ਵਿਚ ਵੀ ਆਪਣੇ ਸਿੱਖਾਂ ਦੀ ਲੱਜਾ ਰੱਖਦੇ ਨੇ। ਇਸ ਲੋਕ ਵਿਚ ਲੱਜਾ ਰੱਖਣੀ ਤਾਂ ਕੋਈ ਔਖੀ ਗੱਲ ਨਹੀਂ ਹੈ, ਸੁਹੇਲੀ ਹੈ, ਸੌਖੀ ਹੈ। ਜਿੱਥੇ ਪਰਲੋਕ ਵਿਚ ਲੱਜਾ ਰੱਖਣੀ ਬਹੁਤ ਔਖੀ ਹੁੰਦੀ ਹੈ, ਕਠਿਨ ਹੁੰਦੀ ਹੈ, ਕਿਉਂਕਿ ਉੱਥੇ ਜਮ ਦੂਤ ਬੜੇ ਕਠਿਨ ਨੇ, ਬਲੀ ਨੇ, ਉਨ੍ਹਾਂ ਕੋਲੋਂ ਵੀ ਸਤਿਗੁਰੂ ਜੀ ਆਪਣੇ ਸਿੱਖਾਂ ਦੀ, ਸੇਵਕਾਂ ਦੀ ਲੱਜਾ ਰੱਖ ਲੈਂਦੇ ਨੇ।
ਰੱਖੇ ਸਹਾਇਕ ਵਿਦਤ ਬਾਤ ਕੁਝ ਛੱਪੀ
ਗੁਰੂ ਜੀ ਲੋਕ ਤੇ ਪਰਲੋਕ ਵਿਚ ਆਪਣੇ ਸੇਵਕਾਂ ਦੀ ਪੱਤ ਰੱਖਦੇ ਨੇ, ਪੈਜ ਰੱਖਦੇ ਨੇ, ਔਰ ਇਹ ਗੱਲ ਕੋਈ ਲੁਕੀ ਹੋਈ ਨਹੀਂ। ਹਰ ਜਗ੍ਹਾ ਤੇ ਸਤਿਗੁਰਾਂ ਦੀ ਇਹ ਖੇਡ ਪਰ ਪ੍ਰਗਟ ਹੈ, ਬਿਦਤ ਹੈ ਕਿ ਸਤਿਗੁਰੂ ਆਪਣੇ ਸੇਵਕਾਂ ਦੀ ਲਾਜ ਰੱਖਦੇ ਨੇ। ਆਪਣੇ ਜਨ ਕੀ ਆਪੇ ਰੱਖੇ, ਆਪੇ ਨਾਮ ਜਪਾਵੇ, ਆਪਣੇ ਸੇਵਕਾਂ ਦੀ, ਆਪਣੇ ਜਨਾਂ ਦੀ ਪੈਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪ ਰੱਖਦੇ ਨੇ। ਗੁਰਪੁਰੈ ਮੇਰੀ ਰਾਖ ਲਈ ਸਤਿਗੁਰੂ ਜੀ ਰੱਖਣ ਵਾਲੇ ਨੇ, ਤੇ ਸਤਿਗੁਰਾਂ ਦਾ ਇਹ ਬਿਰਧ ਸੁਭਾਅ ਸਾਰੇ ਸੰਸਾਰ ਵਿਚ ਬਿਦਤ ਹੈ, ਪ੍ਰਗਟ ਹੈ।
ਮੇਰੇ ਮਨ ਆਸਾ
ਕਰਕੇ ਮੇਰਾ ਪ੍ਰਵਾਸਾ ਹੈ ਸਤਿਗੁਰਾਂ ਤੇ ਕਿ ਗੁਰੂ ਸਾਹਿਬ ਮੇਰੀ ਬੇਨਤੀ ਨਹੀਂ ਮੋੜਨ ਲੱਗੇ, ਸਤਿਗੁਰੂ ਜੀ ਮੇਰੀ ਬੇਨਤੀ ਪ੍ਰਵਾਨ ਕਰਨਗੇ। ਮੈਂ ਗਰੀਬ ਗੁਰੂ ਕਾ ਸਿੱਖ ਹਾਂ, ਗੁਰੂ ਦੇ ਚਰਨਾਂ ਦਾ ਦਾਸ ਹਾਂ, ਸਤਿਗੁਰੂ ਜੀ ਮੇਰੀ ਬੇਨਤੀ ਪ੍ਰਵਾਨ ਕਰਨਗੇ, ਮੇਰੇ ਮਨ ਦੀ ਆਸ ਪੂਰੀ ਕਰਨਗੇ, ਇਹ ਭਰੋਸਾ ਮੈਨੂੰ ਸਤਿਗੁਰਾਂ ਦੇ ਚਰਨਾਂ ਤੇ ਹੈ।
ਭਾਈ ਪਾਰੋ ਕੋ ਮੋਹ ਭਇਓ, ਸ੍ਰੀ ਗੁਰੂ ਅਮਰਦਾਸ ਜੀ ਦਇਓ।
ਨਾਲੇ ਸਾਡੇ ਵਡੇਰੇ ਭਾਈ ਸਾਹਿਬ ਭਾਈ ਪਾਰੋ ਜੀ ਨੂੰ ਵੀ ਵਰ ਮਿਲਿਆ ਹੋਇਆ, ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਪਾਰੋ ਜੀ ਨੂੰ ਵਰ ਦਿੱਤਾ ਸੀ। ਇਹ ਕਥਾ ਪਿੱਛੇ ਆਈ ਵੀ ਹੈ ਸੂਰਜ ਪ੍ਰਕਾਸ਼,
ਧੰਨ
ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਡੇ ਵਡੇਰੇ ਬ੍ਰਹਮ ਗਿਆਨੀ ਭਾਈ ਪਾਰੋ ਜੀ ਪਰਮਹੰਸ ਨੂੰ ਇਹ ਵਰ ਦਿੱਤਾ ਹੋਇਆ।
ਗੁਰ ਘਰ ਤੋਂ ਕੁਲ ਕੀਨ ਕੋ ਨਾਤਾ, ਹੋਇਆ ਆਗੈ ਜਗ ਬਖਿਆਤਾ।
ਅਮਰਦਾਸ ਤੀਸਰੀ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਵਰ ਦਿੱਤਾ ਹੈ ਭਾਈ ਪਾਰੋ ਜੀ ਪਰਮਹੰਸ ਨੂੰ ਕਿ ਭਾਈ ਸਾਹਿਬ ਭਾਈ ਪਾਰੋ ਜੀ ਤੁਹਾਡੀ ਕੁਲ ਦਾ ਆਉਣ ਵਾਲੇ ਸਮੇਂ ਵਿਚ ਗੁਰੂ ਘਰ ਨਾਲ ਰਿਸ਼ਤਾ ਜੁੜੇਗਾ, ਗੁਰੂ ਘਰ ਨਾਲ ਸੰਬੰਧ ਜੁੜੇਗਾ। ਇਹ ਬਚਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਨੇ ਕਿਹਾ ਸੀ। ਇਹ ਵਰ ਭਾਈ ਪਾਰੋ ਜੀ ਨੂੰ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਸਤਿਗੁਰਾਂ ਨੇ ਦਿੱਤਾ ਸੀ ਕਿ ਤੇਰੀ ਕੁੱਲ ਦਾ ਰਿਸ਼ਤਾ ਤੇਰੀ ਕੁੱਲ ਦਾ ਨਾਤਾ ਸੰਬੰਧ ਗੁਰੂ ਕੀ ਕੁੱਲ ਨਾਲ ਜੁੜੇਗਾ, ਗੁਰੂ ਘਰ ਨਾਲ ਹੋਵੇਗਾ।
ਸੋ ਅਬ ਸਮਾ ਆਨ ਕਰੋਵਾ ਔਚਕ ਹੀ ਮੰਡਲ ਮੈਂ ਜੋਆ।
ਗੱਲ ਸਾਰੇ ਜਗਤ ਵਿਚ ਵਿਖਿਆਤਾ ਪ੍ਰਗਟ ਹੋਵੇਗੀ। ਭਾਈ ਨਾਰਾਇਣ ਦਾਸ ਜੀ ਜੋ ਭਾਈ ਪਾਰੋ ਜੀ ਦੀ ਅਸਵਾਸੀਓ ਨੇ ਸੋਚ ਰਹੇ ਨੇ, ਮਨ ਹੀ ਮਨ ਵਿਚਾਰ ਕਰ ਰਹੇ ਨੇ ਕਿ ਹੁਣ ਉਹ ਸਮਾਂ ਆ ਬਣਿਆ ਜਿਹੜਾ ਵਰ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤਾ ਸੀ, ਉਹ ਵਰ ਪੂਰਾ ਹੋਣ ਦਾ ਸਮਾਂ ਆਣ ਬਣਿਆ ਕਿ ਅਚਾਨਕ ਹੀ ਇਹ ਸਾਰੀ ਸਭਾ ਬਣੀ ਹੋਈ ਹੈ, ਅਚਾਨਕ ਹੀ ਸਦਨਾਂ ਦੀਆਂ ਤਿਆਰੀਆਂ ਹੋਈਆਂ ਹੋਈਆਂ ਨੇ। ਬਸ ਇਹਦੇ ਵਿਚ ਸਗਾਈ ਦਾ ਤਿਲਕ ਹੀ ਕੱਢਣਾ ਛੇਵੇਂ ਪਾਤਸ਼ਾਹ ਜੀ ਦੇ ਮਸਤਕ ਤੇ, ਉਹਦੇ ਵਾਸਤੇ ਗੁਰੂ ਅਰਜਨ ਸਾਹਿਬ ਜੀ ਦੀ ਆਗਿਆ ਚਾਹੀਦੀ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲੈਣ, ਬਸ ਇਹ ਮੇਰੇ ਸਤਿਗੁਰਾਂ ਦੇ ਚਰਨਾਂ ਵਿਚ ਦਿਲੋਂ ਫਰਿਆਦ ਹੈ।
ਆਦਤ ਬੋਰੀ ਦੇ ਵਿਚਾਰਾ ਸਾਰ ਅਸਾਰ ਕਰਿਓ ਨਿਰਦਾਰਾ।
ਆਦਿਕ ਬਹੁਤ ਸਾਰੀਆਂ ਵਿਚਾਰਾਂ ਭਾਈ ਨਾਰਾਇਣ ਦਾਸ ਜੀ ਨੇ ਆਪਣੇ ਹਿਰਦੇ ਚ ਕੀਤੀਆਂ। ਗੁਰੂ ਸਾਹਿਬ ਨੂੰ ਬੇਨਤੀ ਕਰਨ ਤੋਂ ਪਹਿਲਾਂ ਅੰਦਰ ਵਿਚਾਰ ਕੀਤੀ ਹੈ ਕਿ ਕਿਸ ਢੰਗ ਨਾਲ ਬੇਨਤੀ ਕਰਾਂ, ਕਰਾਂ ਕਿ ਨਾ ਕਰਾਂ। ਖਾਲਸਾ ਜੀ ਸਤਿਗੁਰਾਂ ਦੇ ਚਰਣਾਂ ਵਿਚ ਪਹਿਲਾਂ ਜੋ ਵੀ ਹਾਜ਼ਰ ਕਰਨਾ ਆਪਣੇ ਹਿਰਦੇ ਦੀ ਵਿਚਾਰ ਨਾਲ, ਪਹਿਲਾਂ ਵਿਚਾਰ ਜ਼ਰੂਰੀ ਹੈ। ਵਿਚਾਰ ਇਹ ਕਰ ਲੈਣੀ ਹੈ ਕਿ ਸਾਰ ਕੀ ਹੈ ਤੇ ਅਸਾਰ ਕੀ ਹੈ। ਨਿਚੋੜ ਦੀ ਵਿਚਾਰ ਕਰਨ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਦੇ ਚਰਣਾਂ ਵਿਚ ਕੋਈ ਵੀ ਵਸਤੂ ਜਿਹੜੀ ਭੇਟ ਕਰਨੀ ਉਹ ਵਿਚਾਰ ਨਾਲ ਕਰਿਆ ਕਰੋ। ਖਾਲਸਾ ਜੀ ਅੱਜ ਵੇਖਾ ਵੇਖੀ ਸਭ ਕੁਝ ਤਾਂ ਹੋ ਰਿਹਾ, ਵੇਖਾ ਵੇਖੀ ਜੇ ਇਕ ਨੇ ਲਿਆ ਕੇ ਫੁੱਲਾਂ ਦੀ ਮਾਲਾ ਭੇਟ ਕੀਤੀ ਤੇ ਦੂਸਰਿਆਂ ਨੇ ਵੀ ਲਿਆ ਕੇ ਭੇਟ ਕਰ ਦਿੱਤੀ, ਬਸ ਵੇਖਾ ਵੇਖੀ ਹੈ। ਭਾਵ ਨਹੀਂ ਹੈ ਕਿ ਜਿਹੜੇ ਪੁਸ਼ਪ ਗੁਰੂ ਸਾਹਿਬ ਦੇ ਚਰਨਾਂ ਚ ਭੇਟ ਕੀਤੇ ਨੇ ਇਨ੍ਹਾਂ ਨੂੰ ਭੇਟ ਕਰਨ ਦਾ ਪ੍ਰਯੋਜਨ ਕੀ ਹੈ, ਭਾਵ ਕੀ ਹੈ। ਇਕ ਨੇ ਰੁਮਾਲਾ ਲਿਆ ਕੇ ਭੇਟ ਕੀਤਾ ਪਿੱਛੇ ਲੈਣ ਲੱਗੀ ਹੁੰਦੀ ਹੈ। ਵਿਚਾਰ ਕਰਕੇ ਜਿਹੜੀ ਵੀ ਚੀਜ਼ ਸਤਿਗੁਰਾਂ ਦੇ ਚਰਨਾਂ ਵਿਚ ਲੈ ਕੇ ਆਉਣੀ, ਵਿਚਾਰ ਕੇ ਲਿਆਇਆ ਕਰੋ ਕਿ ਇਸ ਚੀਜ਼ ਦੀ ਗੁਰੂ ਘਰ ਵਿਚ ਵਰਤੋਂ ਯੋਗ ਢੰਗ ਨਾਲ ਹੋ ਸਕਦੀ ਹੈ। ਜਿਹੜੀ ਵਸਤੂ ਦੀ ਯੋਗ ਢੰਗ ਨਾਲ ਗੁਰੂ ਘਰ ਵਿਚ ਵਰਤੋਂ ਹੋਵੇ ਉਹੀ ਵਸਤੂ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਲਿਆ ਕੇ ਭੇਟ ਕਰੋ। ਜਿਹੜੀ ਤੁਹਾਡੀ ਭੇਟਾ ਕੀਤੀ ਹੋਈ ਵਸਤੂ ਗੁਰੂ ਕੇ ਕੰਮ ਆਵੇ, ਸਤਿਗੁਰਾਂ ਦੇ ਘਰ ਦੇ ਕਾਰਜ ਵਿਚ ਕਿਤੇ ਲੇਖੇ ਲੱਗੇ। ਸੋ ਕਹਿਣ ਤੋਂ ਭਾਵ ਭਾਈ ਨਾਰਾਇਣ ਦਾਸ ਜੀ ਨੇ ਵੀ ਆਪਣੇ ਹਿਰਦੇ ਚ ਵਿਚਾਰ ਕੀਤੀ ਹੈ। ਇਹ ਨਹੀਂ ਕਿ ਉੱਠੋ ਉਸੇ ਵੇਲੇ ਕਹਿ ਦਿੱਤਾ ਕਿ ਮਹਾਰਾਜ ਮੇਰੀ ਲੜਕੀ ਦਾ ਰਿਸ਼ਤਾ ਕਬੂਲ ਕਰੋ ਆਪਣੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਵਾਸਤੇ। ਉਸ ਤੋਂ ਪਹਿਲਾਂ ਆਪਣੇ ਮਨ ਚ ਪਹਿਲਾਂ ਚੰਗੀ ਤਰ੍ਹਾਂ ਵਿਚਾਰ ਕੀਤੀ ਹੈ। ਵਿਚਾਰ ਕੀਤੀ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਵਰ ਦਿੱਤਾ ਸੀ ਕਿ ਸਾਡੇ ਵਡੇਰੇ ਭਾਈ ਪਾਰੋ ਜੀ ਨੂੰ ਕਿ ਤੁਹਾਡੀ ਕੁੱਲ ਦਾ ਨਾਤਾ ਸਾਡੀ ਕੁੱਲ ਨਾਲ ਗੁਰੂ ਘਰ ਨਾਲ ਜੁੜੇਗਾ, ਪ੍ਰਗਟ ਹੋਵੇਗਾ। ਸਾਰੀਆਂ ਗੱਲਾਂ ਨੂੰ ਵਿਚਾਰਨ ਤੋਂ ਬਾਅਦ ਸਾਰ ਅਸਾਰ ਨੂੰ ਚੰਗੀ ਤਰ੍ਹਾਂ ਆਪਣੇ ਹਿਰਦੇ ਚ ਭਾਈ ਨਾਰਾਇਣ ਦਾਸ ਜੀ ਨੇ ਨਿਰਧਾਰਿਤ ਕੀਤਾ ਹੈ।
ਖਲੋ ਪਇਓ ਜੋਰੇ ਜੁਗਾਤ ਹੇ ਪ੍ਰਭ ਮੁਝਕੋ ਲਖੋ ਅਨਾਥ।
ਸਾਰੀਆਂ ਵਿਚਾਰਾਂ ਨੂੰ ਵਿਚਾਰਨ ਤੋਂ ਬਾਅਦ ਭਾਈ ਨਾਰਾਇਣ ਦਾਸ ਜੀ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਚ ਉੱਠ ਕੇ ਖਲੋਤੇ, ਗਲ ਚ ਪੱਲੂ ਪਾਇਆ, ਬੜੀ ਨਿਰਮਾਣਤਾ ਨਾਲ ਹਲੀਮੀ ਨਾਲ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕਰਦਿਆਂ ਕਹਿੰਦੇ, ਹੇ ਜਗਤ ਗੁਰੂ ਮੈਂ ਅਨਾਥ ਹਾਂ, ਮੈਂ ਅਨਾਥ ਤੁਹਾਡੀ ਸ਼ਰਨ ਵਿਚ ਆ, ਤੁਸੀਂ ਮੇਰੇ ਦਾਸ ਹੋ, ਮੇਰੇ ਸਿਰ ਦੇ ਸਾਈਂ ਤੁਸੀਂ, ਗੁਰੂ ਕੇ ਚਰਨਾਂ ਵਿਚ ਆਓ ਔਰ ਆਸ ਬਣ ਕੇ ਕਿ ਮਹਾਰਾਜ ਸਾਡਾ ਕੋਈ ਨੀ ਤੁਹਾਡੇ ਬਿਨਾਂ, ਸਾਡੇ ਆਸਰੇ ਸਿਰਫ ਤੁਸੀਂ ਹੋ। ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇਕ ਤੋਂ, ਸਤਿਗੁਰੂ ਮੇਰਾ ਸਹਾਰਾ ਮੇਰਾ ਆਸਰਾ ਸਿਰਫ ਤੁਸੀਂ ਹੋ। ਭਾਈ ਨਾਰਾਇਣ ਦਾਸ ਨੇ ਬੇਨਤੀ ਕੀਤੀ, ਮਹਾਰਾਜ ਮੈਂ ਅਨਾਥ ਹਾਂ ਤੇ ਆਪ ਜੀ ਦੀ ਪਾਵਨ ਪਵਿੱਤਰ ਸ਼ਰਨ ਵਿਚ ਹਾਂ।
ਪਾਰੋ ਬਸ ਦੇਖੈ ਜਨਮ ਗੱਲੇ ਕੀ ਵਾਸੀ ਮੈਂ ਜੀਓ।
ਮਹਾਰਾਜ ਜੀ ਮੈਂ ਭਾਈ ਪਾਰੋ ਜੀ ਪਰਮਹੰਸ ਜੀ ਦੀ ਵੰਸ ਵਿਚੋਂ ਜਨਮਿਆ ਹਾਂ, ਮੇਰੀ ਵੰਸ ਗੁਰੂ ਕੇ ਸਿੱਖਾਂ ਦੀ ਵੰਸ ਹੈ, ਮੈਨੂੰ ਇਹ ਸਿੱਖੀ ਵਿਰਾਸਤ ਵਿਚ ਮਿਲੀ ਹੈ, ਮੇਰਾ ਪਿਓ ਸਿੱਖ ਸੀ, ਮੇਰਾ ਦਾਦਾ ਵੀ ਸਿੱਖ ਹੈ, ਭਾਈ ਪਾਰੋ ਜੀ ਪਰਮਹੰਸ ਜੀ ਉਨ੍ਹਾਂ ਦੇ ਅੰਸ ਵੰਸ ਵਿਚੋਂ ਹਾਂ ਮੈਂ, ਔਰ ਡੱਲੇ ਪਿੰਡ ਦਾ ਮੈਂ ਰਹਿਣ ਵਾਲਾ ਹਾਂ। ਡੱਲੇ ਦਾ ਮੈਂ ਵਸ਼ਿੰਦਾ ਹਾਂ ਡੱਲੇ ਨਗਰ ਦਾ ਰਹਿਣ ਵਾਲਾ ਹਾਂ
ਸ਼ੁਭ ਖੱਤਰੀ ਹੋ ਦਾਸ ਤੁਮਾਰਾ ਮੁਝਨ ਕੇ ਮੈਂ ਦਰਬ ਉਦਾਰਾ
ਗੁਰੂ ਜੀ ਮੇਰਾ ਗੋਤਰ ਹੈ ਖੱਤਰੀ ਕਿਉਂਕਿ ਭਾਈ ਪਾਰੋ ਜੀ ਜੁਲਕਾ ਸਨ ਜੁਲਕਾ ਖੱਤਰੀਆਂ ਦਾ ਇੱਕ ਗੋਤਰ ਹੈ ਤੇ ਮਹਾਰਾਜ ਮੈਂ ਖੱਤਰੀ ਵੰਸ਼ ਦਾ ਧਾਰਨੀ ਹਾਂ ਖੱਤਰੀ ਹਾਂ ਔਰ ਆਪ ਜੀ ਦੇ ਚਰਨਾਂ ਦਾ ਦਾਸ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਮੁਝ ਨਕੇਤ ਨਹ ਦਰਬ ਮੇਰੇ ਘਰ ਵਿਚ ਕੋਈ ਬਹੁਤਾ ਧਨ ਨਹੀਂ ਹੈ ਮੈਂ ਕੋਈ ਬਹੁਤਾ ਧਨਵਾਨ ਜਾਂ ਕੋਈ ਬਹੁਤਾ ਸ਼ਾਹੂਕਾਰ ਨਹੀਂ ਹਾਂ ਮੈਂ ਆਪ ਜੀ ਦੇ ਦਰ ਘਰ ਦਾ ਗਰੀਬ ਸਿੱਖ ਹਾਂ
ਬਗਿਓ ਸਹਿਪਿਆਮ ਗੁਰ ਸ਼ਰਨਾਏ ਮਨ ਪੁੱਤਰੀ ਕੀ
ਵੱਡਿਆਂ ਵਡੇਰਿਆਂ ਸਮੇਤ ਅਸੀਂ ਗੁਰੂ ਦੀ ਸ਼ਰਨ ਵਿਚ ਹੀ ਰਹੇ ਹਾਂ ਮੇਰੇ ਵਡੇਰੇ ਵੀ ਗੁਰੂ ਦੀ ਸ਼ਰਨ ਚ ਰਹੇ ਨੇ ਤੇ ਮੈਂ ਵੀ ਗੁਰੂ ਦੀ ਸ਼ਰਨ ਵਿਚ ਹਾਂ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਬੇਨਤੀ ਹੈ ਕਿ ਮੇਰੀ ਲੜਕੀ 7 ਵਰਿਆਂ ਦੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਦੀ ਕਿਰਪਾ ਕਰੋ ਮੇਰੀ ਲੜਕੀ ਦਾ ਰਿਸ਼ਤਾ ਆਪ ਜੀ ਸ੍ਰੀ ਹਰਗੋਬਿੰਦ ਸਾਹਿਬ ਜੀ ਵਾਸਤੇ ਪ੍ਰਵਾਨ ਕਰੋ
ਸੰਮਤ ਸ਼ਬਦ ਆਰਬ ਹੋਏ
ਦੀ ਉਮਰ 7 ਵਰਿਆਂ ਦੀ ਹੈ 7 ਸਾਲਾਂ ਦੀ ਹੈ ਆਪ ਜੀ ਕਿਰਪਾ ਕਰੋ ਆਗਿਆ ਦਿਓ ਮੇਰੀ ਪੁੱਤਰੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਣਾਂ ਦੀ ਦਾਸੀ ਬਣਾਓ ਭਾਈ ਨਰਾਇਣ ਦਾਸ ਦੀ ਸਪੁੱਤਰੀ ਦਾ ਨਾਂ ਸੀ ਮਾਤਾ ਦਮੋਦਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਮਹਿਲ 3 ਮਹਿਲ ਸਨ ਸਤਿਗੁਰਾਂ ਦੇ ਤੇ ਸਭ ਤੋਂ ਵੱਡੇ ਮਹਿਲ ਮਾਤਾ ਦਮੋਦਰੀ ਦੇ ਸਨ ਕਹਿੰਦੇ ਭਾਈ ਨਰਾਇਣ ਦਾਸ ਜੀ ਮਹਾਰਾਜ ਮੇਰੀ ਸਪੁੱਤਰੀ ਜਿਹਦੀ ਉਮਰ 7 ਸਾਲ ਦੀ ਹੈ ਦਮੋਦਰੀ ਉਹਦਾ ਨਾਂ ਹੈ ਤੇ ਗਰੀਬਨ ਬਾਗ ਦਯਾਨੰਦ ਸਾਹਿਬ ਜੀ ਉਹਨੂੰ ਆਪ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਦਾਸੀ ਬਣਾਓ
ਲਾਜ ਬਿਨਾ ਮੈਂ ਸਭਾ ਮਜਾਰੀ ਬੇਨਤੀ ਸ਼ਰਧਾ ਸਹਿ ਤੇ ਉਚਾਰੇ
ਲਾਜ ਨੂੰ ਛੱਡ ਕੇ ਪਹਿਲਾਂ ਤਾਂ ਲੱਜਿਆ ਆਉਂਦੀ ਸੀ ਕਿਵੇਂ ਕਹਾਂ ਆਪ ਜੀ ਦਾ ਘਰ ਇੰਨਾ ਵੱਡਾ ਤੇ ਮੈਂ ਗਰੀਬ ਨਿਮਾਣਾ ਨਿਤਾਣਾ ਪਹਿਲਾਂ ਤਾਂ ਝਿਜਕ ਰਿਹਾ ਸੀ ਪਰ ਮਹਾਰਾਜ ਹੁਣ ਮੈਂ ਲਾਜ ਨੂੰ ਤਿਆਗ ਕੇ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਔਰ ਇਹ ਬੇਨਤੀ ਮੈਂ ਬੜੀ ਸ਼ਰਧਾ ਨਾਲ ਕੀਤੀ ਹੈ ਮੇਰੇ ਹਿਰਦੇ ਵਿਚ ਪੂਰਨ ਸ਼ਰਧਾ ਅੰਤਰਜਾਮੀ ਸਤਿਗੁਰੂ ਤੁਸੀਂ ਜਾਣਦੇ ਹੋ ਹਰ ਇਕ ਦੇ ਹਿਰਦੇ ਦੇ ਭਾਵ ਨੂੰ ਸਮਝਦੇ ਹੋ ਮੈਂ ਆਪਣੇ ਹਿਰਦੇ ਦੀ ਪੂਰਨ ਸ਼ਰਧਾ ਸਹਿਤ ਭਾਵਨਾ ਸਹਿਤ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਹੈ
ਰਾਖੋ ਲਾਜ ਮੋਏ ਪਰਵਾਸਾ ਕਈ ਆਪਣੀ ਆਸਾ
ਮੇਰੀ ਲਾਜ ਰੱਖੋ ਮੈਨੂੰ ਆਪ ਜੀ ਦੇ ਚਰਨਾਂ ਦਾ ਭਰੋਸਾ ਹੈ ਤੁਹਾਡੇ ਤੇ ਪੂਰਨ ਵਿਸ਼ਵਾਸ ਤੇ ਭਰੋਸਾ ਰੱਖ ਕੇ ਮੈਂ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਹੈ ਇਸ ਕਰਕੇ ਮਹਾਰਾਜ ਆਪ ਜੀ ਮੇਰੀ ਲੱਜਿਆ ਰੱਖੋ ਔਰ ਮੇਰੇ ਮਨ ਦੀ ਆਸਾ ਮੇਰੇ ਮਨ ਦਾ ਮਨੋਰਥ ਪੂਰਾ ਕਰੋ
ਸ੍ਰੀ ਅਰਜਨ ਸੁਣ ਪਏ ਪਰਸੰਨ ਭਲੋ ਸਮੇਂ ਬੋਲਿਓ ਸਿੱਖ ਧੰਨ
ਗੁਰੂ ਅਰਜਨ ਸਾਹਿਬ 5ਵੇਂ ਪਾਤਸ਼ਾਹ ਜਿਨ੍ਹਾਂ ਦਾ ਘਰ ਹੀ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਸਤਿਗੁਰਾਂ ਦਾ ਘਰ ਹੀ ਗਰੀਬਾਂ ਨੂੰ ਨਿਵਾਜਣ ਵਾਲਾ ਸਹਿਬ ਸੱਚੇ ਪਾਤਸ਼ਾਹ ਜੀ ਬੋਲੇ ਕਹਿੰਦੇ ਭਾਈ ਨਰਾਇਣ ਦਾਸ ਤੂੰ ਧੰਨ ਹੈ ਬੜੇ ਭਲੇ ਸਮੇਂ ਸਿੱਖਾਂ ਤੂੰ ਬੇਨਤੀ ਕੀਤੀ ਹੈ ਇਹ ਸਮਾਂ ਸੀ ਹੁਣ ਗੁਰੂ ਘਰ ਵਿਚ ਖੁਸ਼ੀ ਦੇ ਸਮੇਂ ਚ ਬਣੇ ਹੋਏ ਅਚਾਨਕ ਹੀ ਵਿਘਨ ਆ ਗਏ ਤੇ ਤੁਸੀਂ ਬੜੇ ਭਲੇ ਸਮੇਂ ਇਹ ਬੇਨਤੀ ਗੁਰੂ ਘਰ ਵਿਚ ਕੀਤੀ ਹੈ ਸਿੱਖਾਂ ਤੂੰ ਧੰਨ ਹੈ ਖੁਸ਼ੀ ਦਾ ਸਾਰਾ ਸਮਾਜ ਇਕੱਠਾ ਹੋਇਆ ਹੋਇਆ ਸੀ ਸੰਗਤਾਂ ਇਕੱਠੀਆਂ ਹੋਈਆਂ ਹੋਈਆਂ ਸਨ ਤੇ ਖੁਸ਼ੀ ਬਣਾ ਰਹੇ ਸਨ ਸਾਰੇ ਮੰਗਲਾਚਾਰ ਗਾ ਰਹੇ ਸਨ ਤੇ ਤੂੰ ਇਸ ਖੁਸ਼ੀ ਦੇ ਸਮਾਗਮ ਨੂੰ ਵਿਅਰਥ ਨਹੀਂ ਹੋਣ ਦਿੱਤਾ ਕਿਉਂਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਤਾਂ ਅਸੀਂ ਮੋੜ ਦਿੱਤਾ ਹੈ ਪਰ ਤੂੰ ਇਸ ਖੁਸ਼ੀ ਦੇ ਇਸ ਮਹਾਨ ਸਮਾਗਮ ਨੂੰ ਵਿਅਰਥ ਨਹੀਂ ਜਾਣ ਦਿੱਤਾ ਸਿੱਖਾਂ ਬੜੇ ਭਲੇ ਸਮੇਂ ਬੇਨਤੀ ਕੀਤੀ ਹੈ ਤੈਂ ਤੂੰ ਬਹੁਤ ਹੀ ਚੰਗੇ ਸਮੇਂ ਬੇਨਤੀ ਕੀਤੀ ਤੂੰ ਇਸ ਸਮਾਜ ਨੂੰ ਜੋ ਖੁਸ਼ੀ ਦਾ ਸਮਾਜ ਇਕੱਤਰ ਹੋਇਆ ਹੋਇਆ ਹੈ ਇਹਨੂੰ ਵਿਅਰਥ ਨਹੀਂ ਜਾਣ ਦਿੱਤਾ
ਮੰਗਲ ਲੋਕਾਂ ਜਿਉਂ ਵਿੱਚ ਧਾਰ ਗੁਰਬਤ ਹੁਤੀ ਲਗਾਈ ਪਾਰ
ਆਏ ਤਾਂ ਉਹ ਗੱਲ ਹੋਈ ਕਿ ਖੁਸ਼ੀਆਂ ਦੀ ਨੌਕਾ ਮੰਗਲ ਕਹਿੰਦੇ ਨੇ ਖੁਸ਼ੀਆਂ ਨੂੰ ਖੁਸ਼ੀਆਂ ਦੀ ਬੇੜੀ ਅਚਾਨਕ ਮੱਝ ਧਾਰ ਦੇ ਵਿਚ ਫਸ ਗਈ ਸੀ ਤੇ ਤੂੰ ਜਿਵੇਂ ਮੋਢਾ ਲਾ ਕੇ ਉਹ ਪਾਰ ਕਰ ਦਿੱਤਾ ਹੋਵੇ ਤੂੰ ਤਾਂ ਉਹ ਕੰਮ ਕੀਤਾ ਕਿ ਖੁਸ਼ੀਆਂ ਦੀ ਨਾਵ ਜੋ ਡੁੱਬਦੀ ਚਲੀ ਜਾ ਰਹੀ ਸੀ ਮੱਝ ਧਾਰ ਵਿਚ ਤੂੰ ਉਸ ਨੂੰ ਪਾਰ ਕਰ ਦਿੱਤਾ ਹੈ ਉਸ ਖੁਸ਼ੀ ਨੂੰ ਨਿਰਾਰਥ ਨਹੀਂ ਜਾਣ ਦਿੱਤਾ ਵਿਅਰਥ ਨਹੀਂ ਜਾਣ ਦਿੱਤਾ
ਮਹਿਮਾ ਗੁਰ ਸਿੱਖਣ ਕੀ ਮਹਾ ਕੋ ਸੰਤਾ ਕਰ ਸਕੇ ਨਤਾ
ਕਿਉਂਕਿ ਸਿੱਖਾਂ ਦੀ ਮਹਿਮਾ ਬੜੀ ਮਹਾਨ ਹੈ ਮਹਿਮਾ ਗੁਰਸਿੱਖਣ ਕੀ ਮਹਾ ਗੁਰਸਿੱਖਾਂ ਦੀ ਮਹਿਮਾ ਬੜੀ ਵੱਡੀ ਹੈ ਸਤਿਗੁਰਾਂ ਨੇ ਗੁਰਬਾਣੀ ਵਿਚ ਵੀ ਗੁਰਸਿੱਖਾਂ ਦੀ ਬੜੀ ਭਾਰੀ ਮਹਿਮਾ ਕੀਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਚ ਗੁਰਸਿੱਖਾਂ ਦੀ ਬੜੀ ਮਹਿਮਾ ਗਾਹੀ ਹੈ
ਕਿ ਭਾਈ
ਗੁਰੂ ਕੇ ਸਿੱਖਾਂ ਜੈਸਾ ਕੋਈ ਨਹੀਂ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿ ਸਭ ਤੋਂ ਵੱਡੇ ਭਾਗ ਦੇਵੀ ਦੇਵਤਿਆਂ ਪੈਗੰਬਰਾਂ ਸਭ ਤੋਂ ਵੱਡੇ ਭਾਗ ਗੁਰੂ ਕੇ ਸਿੱਖਾਂ ਦੇ ਹਨ ਗੁਰਸਿੱਖ ਸਭ ਤੋਂ ਉੱਤਮ ਨੇ ਗੁਰਸਿੱਖਾਂ ਦੀ ਮਹਿਮਾ ਬੜੀ ਮਹਾਨ ਹੈ ਵੱਡੀ ਹੈ ਮਹਾਰਾਜ ਜੀ ਕਹਿੰਦੇ ਸਿੱਖਾਂ ਗੁਰਸਿੱਖਾਂ ਦੀ ਮਹਿਮਾ ਬੜੀ ਉੱਤਮ ਹੈ ਕੋਈ ਵੀ ਗੁਰਸਿੱਖਾਂ ਦੇ ਸਮ ਬਰਾਬਰ ਨਹੀਂ ਪੁੱਜ ਸਕਦਾ
ਸਤਿਗੁਰ ਕੋ ਸਿੱਖਣ ਤੋਂ ਮੇਲਾ ਸਕਲ ਤਾਨ ਮੈਂ ਉਹ ਤੋਂ ਸੁਹੇਲਾ
ਸਤਿਗੁਰਾਂ ਦਾ ਸਿੱਖਾਂ ਨਾਲ ਜਿਹੜਾ ਮੇਲਾ ਹੈ ਮੇਲ ਹੈ ਉਹ ਸਰਬ ਥਾਵਾਂ ਤੇ ਸੁਖਦਾਈ ਹੈ ਸਤਿਗੁਰਾਂ ਦਾ ਸਿੱਖਾਂ ਨਾਲ ਮੇਲ ਹੈ ਔਰ ਸਾਰੀਆਂ ਥਾਵਾਂ ਤੇ ਉਹ ਸੁਖ ਦੇਣ ਵਾਲਾ ਸੁਹੇਲਾ ਹੈ ਜਿਹੜੇ ਹੰਕਾਰੀ ਨੇ ਮਨਮੁਖ ਨੇ ਹੰਕਾਰੀ ਤੇ ਮਨਮੁਖ ਬੰਦਿਆਂ ਦਾ ਸਤਿਗੁਰਾਂ ਨਾਲ ਕਦੇ ਵੀ ਮੇਲ ਨਹੀਂ ਹੋ ਸਕਦਾ ਗੁਰਸਿੱਖਾਂ ਦਾ ਤਾਂ ਗੁਰੂ ਨਾਲ ਸਦਾ ਹੀ ਮੇਲ ਹੈ ਉਹ ਤਾਂ ਸਦਾ ਹੀ ਜੁੜੇ ਹੋਏ ਨੇ ਗੁਰੂ ਨਾਲ ਪਰ ਜਿਹੜੇ ਹੰਕਾਰੀ ਨੇ ਮਨਮੁਖ ਨੇ ਹੰਕਾਰੀਆਂ ਤੇ ਮਨਮੁਖਾਂ ਦਾ ਸਤਿਗੁਰਾਂ ਨਾਲ ਕਦੇ ਮੇਲ ਨਹੀਂ ਹੋ ਸਕਦਾ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਹੰਕਾਰੀ ਤਾਂ ਆਪਣੇ ਗਰਭ ਹੰਕਾਰ ਵਿਚ ਗਲ ਜਾਂਦੇ ਨੇ ਸੜ ਜਾਂਦੇ ਨੇ ਉਹ ਮਾਤਾ ਦੇ ਗਰਭਾਸ਼ਿਆਂ ਵਿਚ ਹੀ ਗਲਦੇ ਸੜਦੇ ਰਹਿੰਦੇ ਨੇ ਇਹੋ ਜਿਹੇ ਹੰਕਾਰੀਆਂ ਨੂੰ ਗੁਰੂ ਘਰ ਨਾਲ ਮੇਲ ਨਹੀਂ ਮਿਲਦਾ ਜੇ ਕੋਈ ਹੰਕਾਰੀ ਗੁਰੂ ਘਰ ਨਾਲ ਮਿਲ ਵੀ ਜਾਏ ਸਤਿਗੁਰਾਂ ਨਾਲ ਮੇਲ ਵੀ ਕਰ ਲਏ ਤੇ ਬੜਾ ਵੱਡਾ ਉਤਪਾਤ ਪੈਦਾ ਹੁੰਦਾ ਹੈ ਉਪਦਰਵ ਪੈਦਾ ਹੁੰਦਾ ਹੈ
ਜਿਉਂ ਲਵ ਰਹੁ ਗਗਨ ਮਿਲ ਜਾਤ
ਜਿਵੇਂ ਸੂਰਜ ਨੂੰ ਅਚਾਨਕ ਰਹੁ ਆ ਕੇ ਗਰਸ ਲਵੇ ਏਦਾਂ ਕੋਈ ਹੰਕਾਰੀ ਦੇ ਗੁਰੂ ਘਰ ਆ ਵੀ ਜਾਵੇ ਤੇ ਉਤਪਾਤ ਹੁੰਦਾ ਹੈ ਉਪਦਰਵ ਹੋਇਆ ਕਰਦਾ ਹੈ
ਯਾ ਤੇ ਸ੍ਰੀ ਨਾਨਕ ਸੁਖਦਾਏ ਖਿੰਨ ਸੋ ਸਿੱਖਣ ਤੋਂ ਹਮ ਬਣ ਤੋਂ ਬਣਾਏ
ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੀ ਪਾਤਸ਼ਾਹ ਜੋ ਸੁਖਦਾਤੇ ਨੇ ਉਨ੍ਹਾਂ ਨੇ ਸਾਡੀ ਬਣਤੀ ਸਿੱਖਾਂ ਨਾਲ ਬਣਾਈ ਹੈ ਸਾਡਾ ਨਾਤਾ ਸਾਡਾ ਰਿਸ਼ਤਾ ਸਾਡਾ ਸੰਬੰਧ ਗੁਰੂ ਕੇ ਸਿੱਖਾਂ ਨਾਲ ਹੀ ਜੋੜਿਆ ਹੈ ਗੁਰਸਿੱਖਾਂ ਇੱਕੋ ਪਿਆਰ ਭਾਈਆਂ ਸਾਡਾ ਸਿੱਖਾਂ ਦੇ ਨਾਲ ਹੀ ਪਿਆਰ ਜੋੜਿਆ ਹੈ ਸਿੱਖਾਂ ਨਾਲ ਹੀ ਸੰਬੰਧ ਜੋੜਿਆ ਹੈ
ਦੇਵ ਗੁਰਸੋ ਸ਼੍ਰੀ ਅਰਜਨ ਪਾਖਾ ਪੂਰਨ ਕਰੋ ਸਭਨੇ ਅਭਲਾਖਾ
ਸੇਵਕ ਸਿੱਖ ਬੈਠੇ ਸਨ ਮਹਾਰਾਜ ਸੱਚੀ ਪਾਤਸ਼ਾਹ ਜੀ ਬੋਲੇ ਕਹਿੰਦੇ ਭਾਈ ਆ ਸਾਡੇ ਸਿੱਖ ਭਾਈ ਨਾਰਾਇਣ ਦਾਸ ਦੀ ਅਭਿਲਾਖਾ ਪੂਰਨ ਕਰੋ ਸਾਡੇ ਸਿੱਖ ਦੀ ਬੇਨਤੀ ਗੁਰੂ ਨਾਨਕ ਸਾਹਿਬ ਦੇ ਘਰ ਚ ਪ੍ਰਵਾਨ ਹੋ ਗਈ ਹੈ ਇਹ ਖੁਸ਼ੀ ਦੇ ਸਮੇਂ ਸਿੱਖ ਨੇ ਬੇਨਤੀ ਕੀਤੀ ਇਹ ਪ੍ਰਵਾਨ ਹੈ ਇਸ ਕਰਕੇ ਸਿੱਖ ਦੀ ਭਾਵਨਾ ਸਾਡੇ ਸਿੱਖ ਭਾਈ ਨਾਰਾਇਣ ਦਾਸ ਜੀ ਦੇ ਮਨ ਦੀ ਕਾਮਨਾ ਪੂਰੀ ਕਰੋ
ਇਹ ਨਾਤਾ ਲੀਜੈ ਇਤ ਸਾਥ ਦਿਓ ਟੀਕਾ ਹਰ ਗੋਬਿੰਦ ਮਾਥ
ਰਿਸ਼ਤਾ ਭਾਈ ਨਾਰਾਇਣ ਦਾਸ ਜੀ ਦੀ ਲੜਕੀ ਦਾ ਪ੍ਰਵਾਨ ਕਰੋ ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੱਥੇ ਤੇ ਸ਼ਗਨਾਂ ਦਾ ਟਿੱਕਾ ਲਾਓ ਸਗਾਈ ਦਾ ਤਿਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਮਸਤਕ ਤੇ ਕੱਢੋ ਮਸਤਕ ਤੇ ਲਗਾਓ
ਜਈਐ ਸਮਗਰੀ ਜੋ ਚੰਦਾਈ ਤੁਰਤ ਨਾਰਾਇਣ ਦਾਸ ਮੰਗਾਏ
ਸਗਾਈ ਵਾਸਤੇ ਜੋ ਜੋ ਸਮਗਰੀ ਚਾਹੀਦੀ ਹੁੰਦੀ ਹੈ ਜੋ ਜੋ ਸਾਜੋ ਸਮਾਨ ਚਾਹੀਦਾ ਹੁੰਦਾ ਹੈ ਭਾਈ ਨਾਰਾਇਣ ਦਾਸ ਨੇ ਉਸੇ ਵੇਲੇ ਬਾਜ਼ਾਰ ਚੋਂ ਸਾਰੀਆਂ ਵਸਤੂਆਂ ਮੰਗਾਈਆਂ ਜੋ ਜੋ ਸਗਾਈ ਵਾਸਤੇ ਚਾਹੀਦਾ ਸਾਜੋ ਸਮਾਨ ਉਸੇ ਵਕਤ ਭਾਈ ਨਾਰਾਇਣ ਦਾਸ ਜੀ ਨੇ ਬਾਜ਼ਾਰ ਵਿਚੋਂ ਸਾਰਾ ਸਮਾਨ ਮੰਗਾ ਲਿਆ।
ਭਾਈ ਯਾਰ ਗੋਬਿੰਦ ਕੀ ਚੋਰੀ ਭਾਈ ਸਬਨ ਕੇ ਖੁਸ਼ੀ ਨਾ ਥੋਰੇ।
ਔਰ ਸਗਾਈ ਦਾ ਉਹ ਸਾਰਾ ਸਮਾਨ ਉਹ ਜਿਤਨੇ ਮੇਵੇ ਆਦਿਕ ਸਗਾਈ ਦੇ ਸਮੇਂ ਝੋਲੀ ਚ ਪਾਏ ਜਾਂਦੇ ਨੂੰ ਮੰਗਾ ਲਏ ਔਰ ਫਿਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਝੋਲੀ ਵਿਚ ਉਹ ਸਗਾਈ ਦਾ ਸਾਰਾ ਸਮਾਨ ਭਾਈ ਨਾਰਾਇਣ ਦਾਸ ਜੀ ਨੇ ਆਪ ਆਪਣੇ ਹੱਥੀ ਪਾਇਆ ਹੈ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਸਤਕ ਤੇ ਸਗਾਈ ਦਾ ਤਿਲਕ ਲਗਾਇਆ ਹੈ। ਸਭ ਪਾਸੇ ਖੁਸ਼ੀਆਂ ਦਾ ਸਮਾਂ ਬਣ ਗਿਆ, ਸਭ ਪਾਸੇ ਮੰਗਲਾ ਚਾਰ ਹੋਣ ਲੱਗ ਪਏ, ਗੁਰੂ ਕੇ ਸਿੱਖ ਇਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਹਨ।
ਕਰਿਓ ਨਿੱਕਾ ਸੁਨ ਮਸਤਕ ਟੀਕਾ ਅਚਿਤ ਸਹਿਤ ਬਿਰਾਜਿਤ ਨਿੱਕਾ।
ਗੁਰੂ ਜੀ ਦੇ ਮਸਤਕ ਦੇ ਉੱਤੇ ਤਿਲਕ ਲਗਾਇਆ ਔਰ ਉਹ ਤਿਲਕ ਲਾਇਆ ਸਗਾਈ ਦਾ ਬੜਾ ਸੁੰਦਰ ਸੋਭ ਰਿਹਾ, ਬੜਾ ਸੋਹਣਾ ਹੋ ਕੇ ਸੋਭ ਰਿਹਾ ਹੈ।
ਦੋਏਰਾ ਕੇਸਰ ਤਿਲਕ ਸਦੈਵ ਗੁਰ ਜਿਸਕੇ ਮੰਡਲ ਆਏ।
ਜੋ ਕੇਸਰ ਦਾ ਤਿਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਸਤਕ ਤੇ ਲਾਇਆ ਹੈ, ਉਦਾਹਰਣ ਦੇ ਰਹੇ ਨੇ। ਕਹਿੰਦੇ ਜਿਵੇਂ ਸਾਰੇ ਦੇਵਤਿਆਂ ਦਾ ਗੁਰੂ ਹੈ ਬ੍ਰਹਿਸਪਤੀ, ਉਹਦਾ ਰੰਗ ਹੈ ਪੀਲਾ ਤੇ ਕੇਸਰ ਦਾ ਰੰਗ ਵੀ ਪੀਲਾ ਹੁੰਦਾ ਹੈ। ਕਹਿੰਦੇ ਪੀਲੇ ਰੰਗ ਦਾ ਕੇਸਰ ਦਾ ਲੱਗਾ ਹੋਇਆ ਤਿਲਕ ਹੈ।
ਅਛਤ ਜਨ ਸਤ ਕਲਾਗਨ ਤ੍ਰਾਸ ਰਾਉ ਤੇ ਪਾਏ।
ਕਹਿੰਦੇ ਚੰਦਰਮਾ ਜਿਵੇਂ ਰਾਉ ਤੋਂ ਡਰਦਾ ਹੋਇਆ ਅੱਗੇ ਦੌੜਦਾ ਨਾ ਬ੍ਰਹਿਸਪਤੀ ਦੀ ਸ਼ਰਨ ਵਿਚ, ਆਪਣੇ ਗੁਰੂ ਦੀ ਸ਼ਰਨ ਵਿਚ ਜਾਂਦਾ। ਕਹਿੰਦੇ ਇਸੇ ਤਰ੍ਹਾਂ ਚਿੱਟੇ ਰੰਗ ਦਾ ਚੋਲ ਉਸ ਤਿਲਕ ਦੇ ਉੱਤੇ ਸੋਭ ਰਿਹਾ ਇਸ ਤਰ੍ਹਾਂ ਜਿਵੇਂ ਚੰਦਰਮਾ ਲੱਗਾ ਹੋਵੇ, ਜਿਵੇਂ ਚੰਦਰਮਾ ਦਾ ਸਰੂਪ ਹੋਵੇ। ਉਹ ਕਹਿੰਦੇ ਆ ਕੇ ਸੋਭਨੀਕ ਹੋ ਰਿਹਾ, ਸੁਭਾਏਵਾਨ ਹੋ ਰਿਹਾ।
ਜੋ ਪਈ ਧੰਨ ਧੰਨ ਸਤਿਗੁਰ ਬਖਾਨਾ।
ਧੰਨ ਨੇ ਸਤਿਗੁਰੂ, ਧੰਨ ਨੇ ਗੁਰਦੇਵ ਤੇ ਦਾਸ ਨਾਰਾਇਣ ਦਾਸ ਭਾਈ ਨਾਰਾਇਣ ਦਾਸ ਜੀ ਦਾ ਬੜਾ ਸਨਮਾਨ ਕੀਤਾ ਸਤਿਗੁਰਾਂ ਨੇ। ਗੁਰੂ ਘਰ ਨਾਲ ਨਾਤਾ ਜੁੜਿਆ, ਸੰਬੰਧ ਜੁੜਿਆ, ਸਤਿਗੁਰਾਂ ਨੇ ਭਾਈ ਨਾਰਾਇਣ ਦਾਸ ਦਾ ਸਨਮਾਨ ਕੀਤਾ ਹੈ, ਸਤਿਕਾਰ ਕੀਤਾ, ਕਿਉਂਕਿ ਗੁਰੂ ਘਰ ਵਿਚ ਨਿਮਾਣਿਆਂ ਨੂੰ ਮਾਣ ਮਿਲਦਾ ਹੈ। ਪਹਿਲਾਂ ਹੀ ਸਤਿਗੁਰੂ ਜੀ ਕਹਿ ਆਏ ਨੇ ਕਿ ਗੁਰੂ ਘਰ ਵਿਚ ਜਿਹੜਾ ਨਿਮਾਣਾ ਬਣ ਕੇ ਆਉਂਦਾ ਉਨ੍ਹਾਂ ਨੂੰ ਮਾਣ ਦੀ ਪ੍ਰਾਪਤੀ ਹੁੰਦੀ ਹੈ। ਅਨਮਾਨਨ ਕੋ ਮਾਨ ਨਿਮਾਨੈ ਮਾਣ ਦਿਵਾਵੈ। ਇਥੇ ਅਨਮਾਨਿਆਂ ਨੂੰ ਮਾਣ ਮਿਲਦਾ, ਨਿਮਾਣਿਆਂ ਨੂੰ ਮਾਣ ਮਿਲਦਾ। ਭਾਈ ਨਾਰਾਇਣ ਦਾਸ ਨੂੰ ਸਤਿਗੁਰਾਂ ਨੇ ਬੜਾ ਸਨਮਾਨਿਆ ਸਤਕਾਰਿਆ ਹੈ।
ਹਰੀ ਚੰਦ ਇਕ ਖੱਤਰੀ ਔਰ ਲੰਮ ਗੋਤ ਬੈਠਿਓ ਤਿਸ ਠੌਰ।
ਬਾਬੇ ਬਕਾਲੇ ਦੀ ਧਰਤੀ ਦਾ ਰਹਿਣ ਵਾਲਾ ਇਕ ਗੁਰੂ ਘਰ ਸਿੱਖ ਦਾ ਨਾਂ ਹੈ ਭਾਈ ਹਰੀ ਚੰਦ। ਇਹ ਗੁਰੂ ਘਰ ਸਿੱਖ ਹੈ, ਇਹ ਵੀ ਖੱਤਰੀ ਸੀ ਜਾਤੀ ਕਰਕੇ ਇਹ ਉੱਠਿਆ। ਲੰਮ ਗੋਤਰ ਦਾ ਧਾਰਨੀ ਭਾਈ ਹਰੀ ਚੰਦ ਇਹ ਵੀ ਉੱਠ ਖਲੋਤਾ ਉਸ ਵੇਲੇ ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿਚ।
ਤੇ ਬਿਲੋਕ ਤਿੰਨ ਹਿਰਦੇ ਵਿਚਾਰਾ ਇਸ ਤੇ ਆਚੀ ਅਪਰ ਨਕਾਰਾ।
ਭਾਈ ਨਾਰਾਇਣ ਦਾਸ ਨੂੰ ਵੇਖ ਕੇ ਭਾਈ ਹਰੀ ਚੰਦ ਨੇ ਵੀ ਆਪਣੇ ਮਨ ਦੇ ਵਿਚ ਵਿਚਾਰ ਕੀਤੀ ਕਿ ਮੇਰੇ ਘਰ ਵਿਚ ਵੀ ਇਕ ਸਪੁੱਤਰੀ ਹੈ, ਜੇ ਮੈਂ ਸਤਿਗੁਰਾਂ ਦੇ ਚਰਨਾਂ ਵਿਚ ਅਰਪਣ ਕਰਦਾ ਇਹਦੇ ਤੋਂ ਵਧੀਆ ਕੰਮ ਤਾਂ ਕੋਈ ਹੋਰ ਹੋ ਹੀ ਨਹੀਂ ਸਕਦਾ। ਇਹਦੇ ਤੋਂ ਵਧੀਆ ਸਰਵੋਤਮ ਕੰਮ ਤਾਂ ਹੋਰ ਹੋ ਹੀ ਨਹੀਂ ਸਕਦਾ ਕਿ ਮੇਰਾ ਗੁਰੂ ਘਰ ਨਾਲ ਨਾਤਾ ਜੁੜ ਜਾਏ, ਸੰਬੰਧ ਜੁੜ ਜਾਏ। ਇਸ ਤੋਂ ਚੰਗੀ ਕਾਰ ਹੋਰ ਨਹੀਂ ਹੋ ਸਕਦੀ।
ਮਨ ਕਰ ਸੁਤਾ ਚਰਪਨ ਕਰੋ ਇਸੀ ਸਮੇਂ ਮੈਂ ਉਚਿਤ ਨਾ ਕਰੋ।
ਘਰ ਵਿਚ ਵੀ ਇਕ ਕੰਨਿਆ ਹੈ, ਲੜਕੀ ਹੈ, ਮੈਂ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਅਰਪਣ ਕਰਦਿਆਂ ਦਾਸੀ ਬਣਾ ਰਿਹਾ ਛੇਵੇਂ ਪਾਤਸ਼ਾਹ ਜੀ ਦੀ, ਔਰ ਇਹ ਸਮਾਂ ਬੜਾ ਉਚਿਤ ਹੈ, ਇਸ ਸਮੇਂ ਤੋਂ ਮੈਂ ਟਲਾ ਨਾ, ਮੈਂ ਵੀ ਉੱਠ ਕੇ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕਰਾਂ।
ਖਰੇ ਹੋਏ ਸੋ ਬੇਨਤੀ ਕਹੇ ਗੁਰ ਸੰਮਤ ਕੀ ਦਇਤਾ।
ਭਾਈ ਹਰੀ ਚੰਦ ਖਲੋਤਾ ਹੱਥ ਜੋੜੇ, ਹੇ ਦਇਆ ਨਿਧ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਵੀ ਆਪ ਜੀ ਦੇ ਚਰਨਾਂ ਚ ਬੇਨਤੀ ਕਰਨਾ ਚਾਹੁੰਦਾ ਹਾਂ। ਮੇਰੇ ਪਾਸ ਵੀ ਇਕ 2 ਸਾਲਾਂ ਦੀ ਕੰਨਿਆ ਲੜਕੀ ਹੈ। ਖਾਲਸਾ ਜੀ, ਭਾਈ ਹਰੀ ਚੰਦ ਦੀ ਸਪੁੱਤਰੀ ਜਿਹਦੇ ਵਾਸਤੇ ਭਾਈ ਹਰੀ ਚੰਦ ਜੀ ਬੇਨਤੀ ਕਰ ਰਹੇ ਨੇ, ਇਸ ਮਹਾਨ ਮਾਤਾ ਦਾ ਨਾਂ ਹੈ ਮਾਤਾ ਨਾਨਕੀ। ਜਿਨ੍ਹਾਂ ਦੇ ਪਾਵਨ ਅਸਥਾਨ ਤੇ ਆਪਾਂ ਬੈਠੇ ਹਾਂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਦੇ ਪੂਜਨੀਕ ਮਾਤਾ ਸਨ ਮਾਤਾ ਨਾਨਕੀ ਜੀ। ਔਰ ਗਰੀਬ ਨਵਾਜ ਦਇਆਨਿਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਇਨ੍ਹਾਂ ਦੇ ਪਿਤਾ ਮਾਤਾ ਨਾਨਕੀ ਜੀ ਦੇ ਬੇਨਤੀ ਕਰ ਰਹੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਾ ਜੀ ਨੇ ਭਾਈ ਹਰੀ ਚੰਦ ਜੀ ਕਹਿੰਦੇ ਸਤਿਗੁਰੂ ਮੇਰੀ 2 ਸਾਲਾਂ ਦੀ ਸਪੁੱਤਰੀ ਹੈ, 2 ਸਾਲਾਂ ਦੀ ਲੜਕੀ ਹੈ,
ਸੋ ਮੈਂ ਚਾਹੁੰਦੀ ਹੋ ਤੁਮ ਪਾਸੇ ਹਰ ਗੋਬਿੰਦ ਕੀ ਬਨੇ ਦਾਸੀ।
ਆਪਣੀ ਧੀ ਆਪ ਜੀ ਦੇ ਚਰਨਾਂ ਵਿਚ ਭੇਟ ਕਰਨਾ ਚਾਹੁੰਦਾ, ਉਹਨੂੰ ਆਪ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਦਾਸੀ ਬਣਾ ਦਿਓ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਦਾਸੀ ਬਣ ਜਾਏ, ਇਹ ਮੇਰੇ ਦਿਲ ਦੀ ਤਮੰਨਾ, ਮੇਰੇ ਹਿਰਦੇ ਦੀ ਇੱਛਾ ਹੈ।
ਆਪ ਅਨਾਥਨ ਕੇ ਨਾਥ,
ਸਤਿਗੁਰੂ ਤੁਸੀਂ ਅਨਾਥਾਂ ਦੇ ਨਾਥ ਹੋ, ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ, ਉਹਨਾਂ ਗਰੀਬਾਂ ਦੀ ਬਾਂਹ ਫੜਨ ਵਾਲੇ ਅਨਾਥਾਂ ਦੇ ਨਾਥ ਹੋ।
ਜਾਂ ਤੇ ਕਹੋ ਜੋਰ ਜੁਗਾਤ,
ਇਸ ਕਰਕੇ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਚ ਬੇਨਤੀ ਕਰ ਰਿਹਾ, ਆਪ ਜੀ ਮੇਰੀ ਇਹ ਬੇਨਤੀ ਸਤਿਗੁਰੂ ਜੀ ਪ੍ਰਵਾਨ ਕਰ ਲਓ।
ਜੈ ਅੰਗੀਕਾਰ ਸਗਾਏ ਮਨ ਬਚ ਕਰਮ ਤੇ ਮੈਂ ਸ਼ਰਨਾਏ,
ਆਪਣੇ ਮੇਰੀ ਲੜਕੀ ਦੀ ਸਗਾਈ ਸ੍ਰੀ ਹਰਗੋਬਿੰਦ ਸਾਹਿਬ ਜੀ ਵਾਸਤੇ ਅੰਗੀਕਾਰ ਕਰੋ, ਮੈਂ ਮਨ ਬਚ ਕਰਮ ਕਰਕੇ ਹੇ ਪੰਜਵੇਂ ਪਾਤਸ਼ਾਹ, ਹੇ ਜਗਤਨਾਥ, ਹੇ ਅਨਾਥਨਾਥ, ਮੈਂ ਆਪ ਜੀ ਦੀ ਸ਼ਰਨ ਵਿਚ ਹਾਂ, ਸ਼ਰਨ ਵਿਚ ਹਾਂ, ਸ਼ਰਨ ਵਿਚ ਹਾਂ।
ਹੇ ਅਰਜਨ ਸੁਣ ਕੇ ਚਿਕ ਬੇਨਤੀ, ਪਏ ਪ੍ਰੇਮ ਤਾਂ ਸਭ ਗਿਣਤੀ।
ਭਾਈ ਹਰੀ ਚੰਦ ਦੀ ਬੇਨਤੀ ਧੰਨ ਗੁਰੂ ਅਰਜਨ ਸਾਹਿਬ ਨੇ ਸੁਣੀ ਤੇ ਪ੍ਰੇਮ ਦੇ ਵਸੀਕਾਰ ਹੋ ਕੇ ਸਾਰੀਆਂ ਗਿਣਤੀਆਂ ਛੱਡ ਦਿੱਤੀਆਂ। ਨਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਤੋਂ ਫਿਰ ਬਾਦਸ਼ਾਹੀ ਜੀਵਨ ਸ਼ੁਰੂ ਹੁੰਦਾ, ਪਾਤਸ਼ਾਹੀ ਜੀਵਨ ਸ਼ੁਰੂ ਹੁੰਦਾ ਤੇ ਪਾਤਸ਼ਾਹੀ ਰਾਜਸੀ ਜੀਵਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਹੈ। ਤੇ ਮਹਾਰਾਜ ਜੀ ਨੇ ਉਸ ਵੇਲੇ ਭਾਈ ਹਰੀ ਚੰਦ ਜੀ ਦੀ ਬੇਨਤੀ ਸੁਣੀ ਔਰ ਜਿੰਨੀਆਂ ਗਿਣਤੀਆਂ ਆਦਿਕ ਨੇ ਉਹ ਮਹਾਰਾਜ ਜੀ ਨੇ ਆਪਣੇ ਹਿਰਦੇ ਚ ਤਿਆਗੀਆਂ ਪ੍ਰੇਮ ਦੇ ਵਸ ਹੋ ਕੇ।
ਧਨਿਓ ਮਾਤ ਇਹ ਵੀ ਲੈ ਲਿਓ, ਆਸਾ ਸਿੱਖਣ ਕੀ ਪੂਰੇ
ਕੀਤਾ, ਪੰਜਵੇਂ ਪਾਤਸ਼ਾਹ ਜੀ ਨੇ ਇਹ ਰਿਸ਼ਤਾ ਵੀ ਪ੍ਰਵਾਨ ਕਰ ਲਓ, ਇਹ ਰਿਸ਼ਤਾ ਵੀ ਲੈ ਲਓ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਔਰ ਸਾਡੇ ਸਿੱਖਾਂ ਦੇ ਮਨ ਦੀ ਆਸ ਪੂਰੀ ਕਰ ਦਿਓ, ਸਿੱਖ ਦੇ ਮਨ ਦੀ ਆਸ ਪੂਰੀ ਕਰ ਦਿਓ।
ਲੈਣਾ ਦੇਣਾ ਸਾਥ ਹਮਾਰੇ, ਗੁਰੂ ਸਿੱਖਣ ਕੀ ਸਾਂਝ ਉਦਾਰੇ।
ਲੈਣਾ ਤੇ ਦੇਣਾ ਸਾਡਾ ਸਿਰਫ ਗੁਰਸਿੱਖਾਂ ਨਾਲ ਹੀ ਹੈ, ਗੁਰਸਿੱਖਾਂ ਨਾਲ ਹੀ ਲੈਣਾ, ਗੁਰਸਿੱਖਾਂ ਨਾਲ ਹੀ ਦੇਣਾ, ਲੈਣਾ ਦੇਣਾ ਗੁਰਸਿੱਖਾਂ ਦੇ ਨਾਲ ਹੈ ਔਰ ਸਾਡੀ ਸਾਂਝ ਗੁਰੂ ਕੇ ਸਿੱਖਾਂ ਨਾਲ ਹੀ ਹੈ, ਗੁਰਸਿੱਖਾਂ ਨਾਲ ਹੀ ਸਾਡਾ ਪਿਆਰ ਹੈ।
ਹਰੀ ਚੰਦ ਤਲੇ ਨਜ਼ੀਕਾ, ਦਿਓ ਸ਼ਗਨ ਅਰਕਾ ਦਿਓ ਟੀਕਾ।
ਹਰੀ ਚੰਦ ਜੀ ਨੇ ਵੀ ਸਾਜੋ ਸਮਾਨ ਮੰਗਾਇਆ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਝੋਲੀ ਚ ਸ਼ਗਨ ਪਾਇਆ ਔਰ ਮੱਥੇ ਤੇ ਸਗਾਈ ਦਾ ਤਿਲਕ ਲਾਇਆ ਹੈ।
ਸਭ ਕੇ ਉਮਗੇ ਆਨੰਦ ਵਡੇਰੇ,
ਲੋਕ ਆਲੇ ਦੁਆਲੇ ਵੇਖ ਕੇ ਅਦਭੁਤ ਲੀਲਾ ਬਣੀ ਹੋਈ ਵੇਖ ਕੇ ਹੈਰਾਨ ਹੋ ਰਹੇ ਨੇ, ਸਭ ਦੇ ਹਿਰਦਿਆਂ ਚ ਆਨੰਦ ਉਮ ਗਿਆ, ਸਭ ਦੇ ਹਿਰਦੇ ਆਨੰਦ ਨਾਲ ਖੇੜੇ ਨਾਲ ਵਿਲਾਸ ਤੇ ਖੁਸ਼ੀਆਂ ਨਾਲ ਭਰੇ ਹਨ।
ਕਹੇ ਪਲਸ ਪਲ ਕਿਉਂ ਤੋਂ ਵਧਾਏ, ਇੱਕ ਤਿਆਗੀ ਪਈ ਦੋਹੇ ਸਗਾਏ।
ਸਭ ਦੇ ਹਿਰਦਿਆਂ ਚ ਚਾਓ ਖੁਸ਼ੀ ਉਮਾ ਤੇ ਆਪਸ ਵਿਚ ਕਹਿੰਦੇ ਖੁਸ਼ੀ ਦੇ ਨਾਲ ਕਹਿੰਦੇ ਇੱਕ ਸਗਾਈ ਮੋੜੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੀਆਂ 2 ਸਗਾਈਆਂ ਹੋ ਗਈਆਂ। ਇੱਕ ਸਗਾਈ ਮੋੜੀ ਹੈ ਤੇ 2 ਸਗਾਈਆਂ ਹੋਈਆਂ ਹਨ।
ਚੰਦੂ ਤੇ ਧਨੀ ਸੋਏ,
ਗੁਰਾਂ ਦੇ ਘਰ ਚ ਕੋਈ ਕਮੀ ਹੈ? ਕਿਸੇ ਚੀਜ਼ ਦੀ ਕਮੀ ਨਹੀਂ। ਜੇ ਚੰਦੂ ਧਨਵਾਨ ਹੈ ਤਾਂ ਕੀ ਹੈ ਉਹ? ਸਤਿਗੁਰਾਂ ਦੇ ਘਰ ਦੇ ਸਾਹਮਣੇ ਚੰਦੂ ਦੀ ਕੋਈ ਹਸਤੀ ਨਹੀਂ, ਕੋਈ ਵਜੂਦ ਨਹੀਂ।
ਸਭ ਤੇ ਸਤਿਗੁਰ ਸਦਨੇ ਉਚੇਰਾ,
ਗੁਰਾਂ ਦਾ ਘਰ ਸਭ ਤੋਂ ਉੱਚਾ, ਇੱਥੇ ਨਿਤ ਸੰਗਤਾਂ ਦਾ ਹਜ਼ਾਰਾਂ ਰੁਪਿਆਂ ਦਾ ਲੈਣ ਦੇਣ ਹੁੰਦਾ। ਨਿਤ ਹਜ਼ਾਰਾਂ ਸੰਗਤਾਂ ਆ ਕੇ ਗੁਰੂ ਚਰਨਾਂ ਵਿਚ ਅਣਕ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰਦੀਆਂ ਨੇ। ਚੰਦੂ ਕੀ ਹੈ ਜਿਹੜਾ ਸਤਿਗੁਰਾਂ ਦੇ ਘਰ ਦੀ ਬਰਾਬਰੀ ਕਰ ਲਵੇ।
ਜੀ ਕਰ ਤਿਸਕੇ ਹੋਤ ਨਾਤਾ ਕਦੋਂ ਉਸ ਮੈਂ ਧੂਤ ਪਾਤਾ।
ਪ੍ਰਚਾਰ ਕਰਦੇ ਆਪਸ ਚ ਗੱਲਾਂ ਕਰਦੇ ਕਹਿੰਦੇ ਜੇ ਕਿਤੇ ਚੰਦੂ ਨਾਲ ਰਿਸ਼ਤਾ ਜੁੜ ਵੀ ਜਾਂਦਾ ਤੇ ਚੰਦੂ ਇਹੋ ਜਿਹਾ ਹੰਕਾਰੀ ਸੀ, ਉਹਨੇ ਕੋਈ ਨਾ ਕੋਈ ਉਤਪਾਤ ਖੜਾ ਕਰੀ ਰੱਖਣਾ ਸੀ, ਉਹਨੇ ਗੁਰੂ ਘਰ ਨਾਲ ਕੋਈ ਨਾ ਕੋਈ ਵੈਰ ਵਿਰੋਧ ਦਾ ਭਾਵ ਰੱਖੀ ਰੱਖਣਾ ਸੀ।
ਸ਼ਾਹ ਦੀਵਾਨੀ ਤੇ ਅਹੰਕਾਰਾ ਬੋਲੇ ਤੇ ਕਲ ਪਰਤ ਬਿਗਾਰਾ।
ਉਹਨੂੰ ਬਾਦਸ਼ਾਹ ਦਾ ਦੀਵਾਨ ਹੋਣ ਦਾ ਬੜਾ ਹੰਕਾਰ ਹੈ ਕਿ ਮੈਂ ਬਾਦਸ਼ਾਹ ਦਾ ਦੀਵਾਨ ਹਾਂ, ਇਸ ਕਰਕੇ ਜਦੋਂ ਵੀ ਬੋਲਦਾ ਹੰਕਾਰ ਨਾਲ ਬੋਲਦਾ, ਬੋਲ ਵਿਗਾੜ ਹੈ ਉਹਦੇ ਬੋਲਣ ਨਾਲ ਕਦੇ ਵੀ ਵਿਗਾੜ ਪੈਦਾ ਹੋ ਸਕਦਾ ਸੀ। ਚੰਗਾ ਹੋਇਆ ਕਿ ਉਹਦੀ ਲੜਕੀ ਦਾ ਰਿਸ਼ਤਾ ਗੁਰੂ ਘਰ ਚ ਨਹੀਂ ਹੋਇਆ।
ਸਹਿ ਨੰਗੋ ਬਾਕੇ ਹੰਕਾਰੇ ਚੰਦੂਰੀ ਦੇ ਸ਼ਰਦਾ ਧਾਰੇ।
ਉਹਨੇ ਕਹੇ ਹੋਏ ਬਚਨ ਗੁਰੂ ਘਰ ਚ ਸਿੱਖਾਂ ਨੇ ਨਹੀਂ ਸਨ ਸਹਿਣੇ, ਹੁਣ ਵੀ ਜੋ ਕਹੇ ਨੇ ਨਹੀਂ ਸਹੇ, ਇਸ ਕਰਕੇ ਚੰਦੂ ਇਹੋ ਜਿਹਾ ਅਸ਼ਰਧਕ ਹੈ। ਉਹਨੇ ਗੁਰੂ ਸਾਹਿਬ ਦੀ ਮਹਿਮਾ ਨਹੀਂ ਸੀ ਜਾਣਨੀ, ਅਸ਼ਰਧਕ ਹੋ ਕੇ ਸਿਰਫ ਦੁਨਿਆਵੀ ਸੰਬੰਧ ਜਾਣ ਕੇ ਉਹਨੇ ਭੈੜੇ ਕਬੋਲ ਬੋਲਣੇ ਸਨ।
ਯਾ ਤੇ ਭਲੋ ਪਿਓ ਬਖਿਆਤਾ ਸੰਜਾ ਤੋਂ ਨਾਤਾ।
ਚੰਗਾ ਹੋਇਆ, ਬਹੁਤ ਵਧੀਆ ਹੋਇਆ, ਪਰਮੇਸ਼ਰ ਜੋ ਕਰਦਾ ਭਲਾ ਹੀ ਕਰਦਾ ਕਿ ਚੰਦੂ ਦੀ ਲੜਕੀ ਦਾ ਨਾਤਾ ਸਤਿਗੁਰਾਂ ਨੇ ਨਹੀਂ ਲਿਆ।
ਤਾਛਿਨ ਜੁਗ ਨਾਤੇ ਹੋਏ ਗਏ ਕਹੇ ਪਰਸਪਰ ਹਰਕਤ ਪਏ।
ਉਸੇ ਵੇਲੇ ਦੋ ਰਿਸ਼ਤੇ ਹੋ ਗਏ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਇੱਕ ਛੱਡਿਆ ਤੇ ਦੋ ਰਿਸ਼ਤੇ ਹੋ ਗਏ ਨੇ, ਇਸ ਕਰਕੇ ਸਭ ਸਿੱਖ ਆਪਸ ਵਿਚ ਪਰਸਪਰ ਬੜੀ ਖੁਸ਼ੀ ਨਾਲ ਇਹ ਗੱਲਾਂ ਕਰ ਰਹੇ ਨੇ।
ਜਨ ਗਨ ਲੰਕਨ ਸੁਰ ਧਰ ਲਿਓ ਛੀਨ ਸਭਨ ਤੇ ਪੁਨ ਤਿਨ ਦਿਓ।
ਮਾਨੋ ਜਿਵੇਂ ਕਿਸੇ ਰੰਕ ਨੂੰ ਸੁਰ ਧਰ ਕਲਪ ਵਿਚ ਦੀ ਪ੍ਰਾਪਤੀ ਹੋ ਜਾਂਦੀ ਬੜੀ ਖੁਸ਼ੀ ਹੁੰਦੀ ਹੈ। ਕੋਈ ਖੋ ਕੇ ਕਿਸੇ ਕੋਲੋਂ ਖੋ ਕੇ ਕਲਪ ਬ੍ਰਿਜ ਕਿਸੇ ਗਰੀਬ ਨੂੰ ਦੇ ਦੇਵੇ, ਏਦਾਂ ਖੁਸ਼ੀ ਹੋਈ ਸਿੱਖਾਂ ਦੇ ਹਿਰਦੇ ਚ। ਕਿਉਂਕਿ ਪਹਿਲਾਂ ਅਚਾਨਕ ਇਕਦਮ ਆਨੰਦ ਦੇ ਉੱਤੇ ਰੋਕ ਲੱਗ ਗਈ, ਸਭ ਸਿੱਖ ਪਰੇਸ਼ਾਨ ਹੋ ਗਏ ਸਨ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਵਰਤੀ, ਫਿਰ ਸਾਰਿਆਂ ਦੇ ਹਿਰਦੇ ਖੁਸ਼ੀਆਂ ਨਾਲ ਖੇੜਿਆਂ ਨਾਲ ਭਰੇ ਹਨ।
ਬੋਈ ਕਿਦਾ ਆਨੰਦ ਕੀ ਬਾਰੀ ਸੁਖ ਤੋਤੀ ਸੀਂਚ ਮਰ ਬਾਰੇ।
ਮਾਨੋ ਜਿਵੇਂ ਆਨੰਦ ਦੀ ਬਗੀਚੀ ਬੀਜੀ ਸੀ ਤੇ ਸੁੱਕੀ ਜਾਂਦੀ ਸੀ, ਤੇ ਸੁੱਕੀ ਜਾਂਦੀ ਉਸ ਆਨੰਦ ਦੀ ਬਗੀਚੀ ਨੂੰ ਅਚਾਨਕ ਪਾਣੀ ਮਿਲ ਗਿਆ, ਅਚਾਨਕ ਜਲ ਮਿਲ ਗਿਆ, ਤੇ ਜਲ ਮਿਲ ਗਿਆ ਉਸ ਆਨੰਦ ਦੀ ਬਗੀਚੀ ਚ ਫੇਰ ਖੇੜਾ ਆ ਗਿਆ।
ਇਸ ਪ੍ਰਕਾਰ ਮੰਗਲ ਪੁਨ ਹੋਇਓ ਸਕਲ ਸਮਾਜ ਆਨੰਦ ਕਰ ਜੋ।
ਸਰਕਾਰ ਬੜੇ ਮੰਗਲ ਹੋਏ, ਸਾਰਾ ਸਮਾਜ ਆਨੰਦ ਸਾਹਿਬ ਵੇਖਿਆ।
ਹਰ ਕਿਸ ਗਾਵਤ ਪਿਕ ਬੈਨੀ ਉਮੰਗ ਉਮੰਗ ਕਰ ਪੰਕਜ ਨੈਨੀ।
ਪੰਕਜ ਨੈਨੀਆਂ ਉਸ ਵੇਲੇ ਮੰਗਲਾ ਚਾਰ ਸੁੰਦਰ ਗੁਰਬਾਣੀ ਦੇ ਗੀਤ ਗਾਇਨ ਕਰ ਰਹੀਆਂ ਹਨ।
ਉਮਤ ਬਾਜਤ ਸਹਿਤ ਨਫੀਰਨ ਬੋਲਤ ਪਾਤ ਸਜਾ ਸੁਰੇ ਤੀਰਨ।
ਸੁਹਾਗਣਾ ਇਸਤਰੀਆਂ ਮਿਲ ਕੇ ਗੁਰਬਾਣੀ ਸਖੀ ਆਨੰਦ ਗਾਵ ਹੈ, ਸਾਚੇ ਸਾਹਿਬ ਕੈ ਮਨ ਭਾਵੈ ਗੁਰਬਾਣੀ ਗਾ ਰਹੀਆਂ, ਗੁਰਬਾਣੀ ਦੇ ਸ਼ਬਦ ਗਾ ਰਹੀਆਂ ਹਨ। ਇਹੋ ਜਿਹੀਆਂ ਨੌਬਤਾਂ ਵੱਜ ਰਹੀਆਂ, ਨਗਾਰੇ ਵੱਜ ਰਹੇ ਨੇ, ਨਫੀਰੀਆਂ ਵੱਜ ਰਹੀਆਂ ਨੇ, ਭੱਟ ਸਤਿਗੁਰਾਂ ਦਾ ਸੁਜਸ ਕਰ ਰਹੇ ਨੇ।
ਗੋਮ ਆਦ ਮੰਗਤ ਜਨ ਸਾਰੇ ਸਤਿਗੁਰ ਕੋ ਜੈ ਕਾਰ ਉਚਾਰੇ।
ਮਰਾਸ਼ੀ ਸਭ ਆ ਕੇ ਮੰਗਤੇ ਜਨ ਸਤਿਗੁਰਾਂ ਦੇ ਚਰਨਾਂ ਚੋਂ ਮੰਗਾਂ ਮੰਗਦੇ ਨੇ, ਔਰ ਮੰਗਾਂ ਪ੍ਰਾਪਤ ਕਰਕੇ ਸਤਿਗੁਰਾਂ ਦੀ ਜੈ ਜੈਕਾਰ ਉਚਾਰਦੇ ਹਨ।
ਮੋਦਕ ਧਰੇ ਪਤਾ ਸੇ ਬ੍ਰਿੰਦ।
ਸਤਿਗੁਰਾਂ ਦੀ ਆਗਿਆ ਲੈ ਕੇ ਮਸੰਦ ਉੱਥੇ ਲੱਡੂਆਂ ਦੀਆਂ ਵੱਡੀਆਂ ਵੱਡੀਆਂ ਪਰਾਤਾਂ ਭਰ ਕੇ ਰੱਖੀਆਂ ਹੋਈਆਂ, ਚੰਗੇਰਾ ਭਰ ਕੇ ਰੱਖੀਆਂ ਹੋਈਆਂ, ਉਹ ਉਸ ਵੇਲੇ ਵੰਡਣ ਲੱਗੇ, ਪਤਾਸੇ ਵੰਡਣ ਲੱਗੇ।
ਸ਼੍ਰੀ ਕੇ ਬੋਥਾਰ ਸੁਧਾਰੇ ਮੇਵਾ ਗਰੀ ਬਦਾਮ ਛੁਹਾਰੇ।
ਸ਼੍ਰੀ ਦੇ ਬੜੇ ਥਾਲ ਭਰੇ ਪਏ ਨੇ ਮੇਵੇ ਗਿਰੀਆਂ ਬਦਾਮ ਛੁਹਾਰੇ, ਕਿਉਂਕਿ ਸਗਨਾਂ ਦੀ ਸਮੱਗਰੀ ਸੀ ਸਾਰੀ, ਉਹ ਭਰੇ ਪਏ ਨੇ ਥਾਲ, ਉਹ ਸਾਰਿਆਂ ਚ ਵੰਡੇ ਹਨ।
ਸਭ ਵਰਤਾਏ ਸਭਾ ਮਜਾਰੇ ਪਰ ਅੰਜਲ ਦੇ ਜਨ ਸਾਰੇ
ਭਰ ਭਰ ਕੇ ਸਾਰਿਆਂ ਦੀਆਂ ਝੋਲੀਆਂ ਚ ਪਾਏ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੇ ਛਾਂਦੇ ਵਰਤਾਏ ਹਨ
ਅਦਕ ਪੀਓਈ ਗੁਰ ਜਵੈ
ਕਹਿੰਦੇ ਜਦੋਂ ਬਹੁਤ ਜ਼ਿਆਦਾ ਇਕੱਠ ਹੋ ਗਿਆ ਤੇ ਸਤਿਗੁਰਾਂ ਦੇ ਹੁਕਮ ਨਾਲ ਕਈ ਵਰਤਾਵੇ ਲਾ ਦਿੱਤੇ ਵਰਤਾਉਣ ਵਾਸਤੇ ਤਾਂ ਜੋ ਸਾਰੀ ਸੰਗਤ ਵਿਚ ਪ੍ਰਸ਼ਾਦ ਛੇਤੀ ਵਰਤਾਇਆ ਜਾ ਸਕੇ
ਸਭ ਕੋ ਪਹੁੰਚੇ ਕਿਉ ਸੁਣਾਈ ਵਰਤੀ ਤੁਰਤ ਸਮੂਹ ਮਿਠਾਈ
ਸਾਰਿਆਂ ਵਿਚ ਮਠਿਆਈਆਂ ਪਹੁੰਚੀਆਂ ਨੇ ਲੱਡੂ ਸਾਰਿਆਂ ਵਿਚ ਵੰਡੇ ਨੇ ਮੇਵੇ ਆਦਿਕ ਸਾਰਿਆਂ ਵਿਚ ਵੰਡੇ ਸਭ ਤੱਕ ਪਹੁੰਚਾਇਆ ਗਿਆ ਹੈ ਸਭ ਪ੍ਰਸ਼ਾਦ
ਸਭੀ ਧਨ ਧਨ ਗੁਰ ਕਹੇ ਤੁਮਰੇ ਸਮ
ਹੇ ਸਤਿਗੁਰੂ ਤੁਸੀਂ ਧਨ ਹੋ ਹੇ ਗੁਰੂ ਅਰਜਨ ਸਾਹਿਬ ਤੁਸੀਂ ਧਨ ਹੋ ਤੁਹਾਡੇ ਸਮ ਸਿਰਫ ਤੁਸੀਂ ਹੋ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ ਤੁਹਾਡੇ ਜੈਸੇ ਤੁਹਾਡੇ ਸਮ ਸਿਰਫ ਤੁਸੀਂ ਆਪ ਹੀ ਹੋ ਲੈਣ ਵਾਸਤੇ ਮਰਾਸ਼ੀ ਡੂ ਮਾਦਕ ਆ ਗਏ ਸਭ ਨੂੰ ਲਾਗ ਦਵਾਇਆ ਸਤਿਗੁਰਾਂ ਨੇ ਖਜ਼ਾਨੇ ਚੋਂ ਸਭ ਨੂੰ ਦਾਨ ਮਾਨ ਦੇ ਕਰਕੇ ਪ੍ਰਸੰਨ ਕੀਤਾ ਹੈ
ਅਨੰਦ ਉਦਤ ਜਨ ਬਦਿਓ ਅਨੰਤ ਸਿੱਖ ਸੰਗਤ ਨਰ ਭੇਜਲ ਜੰਤ
ਸਮੁੰਦਰ ਕਹਿੰਦੇ ਮਾਨੋ ਪੈਦਾ ਹੋ ਗਿਆ ਗੁਰੂ ਘਰ ਵਿਚ ਤੇ ਜਿੰਨੇ ਗੁਰੂ ਕੇ ਸਿੱਖ ਨੇ ਉਸ ਆਨੰਦ ਦੇ ਸਮੁੰਦਰ ਵਿਚ ਜਲ ਜੰਤ ਬਣੇ ਹੋਏ ਹਨ
ਉਦਯੋ ਆਨੰਦ ਚੰਦ ਕੋ ਅਬੈ ਕੁੰਭ ਦੇ ਚਕੋਰ ਭੇ ਨਰ ਸਵੈ
ਮਾਨੋ ਆਨੰਦ ਦਾ ਚੰਨ ਚੜ ਗਿਆ ਗੁਰੂ ਘਰ ਚ ਆਨੰਦ ਦਾ ਤੇ ਆਨੰਦ ਦੇ ਇਸ ਚੰਨ ਨੂੰ ਵੇਖ ਕੇ ਜਿੰਨੇ ਗੁਰੂ ਕੇ ਸਿੱਖ ਨੇ ਉਹ ਕਮੋਦ ਤੇ ਚਕੋਰ ਦੇ ਸਮਾਨ ਖੁਸ਼ ਹੋ ਰਹੇ ਨੇ ਪ੍ਰਸੰਨ ਹੋ ਰਹੇ ਨੇ
ਜੰਦੂ ਕੇ ਲਾਗੀ ਜੰਦੂ
ਨੇ ਦੋ ਲਾਗੀ ਭੇਜੇ ਹੋਏ ਸੀ ਉਹ ਚਕਵਿਆਂ ਵਾਂਗੂ ਦੁੱਖ ਪਾ ਰਹੇ ਨੇ ਚੰਨ ਨੂੰ ਵੇਖ ਕੇ ਚਕਵਾ ਦੁਖੀ ਹੁੰਦਾ ਚਕੋਰ ਖੁਸ਼ ਹੁੰਦੇ ਨੇ ਸਿੱਖ ਤਾਂ ਖੁਸ਼ ਨੇ ਪਰ ਚਕਵਿਆਂ ਦੇ ਸਮਾਨ ਆਏ ਹੋਏ ਜਿਹੜੇ ਚੰਦੂ ਦੇ ਭੇਜੇ ਲਾਗੀ ਨੇ ਉਹ ਦੁਖੀ ਹੋ ਰਹੇ ਨੇ
ਲੱਖਾਂ ਵਿੱਚ ਤਗੁਰ ਦੇ ਵਿਚਾਰਾ ਤੇ ਦੋਇਨ ਕੋ ਨਿਕਟ ਤਾਰਾ
ਕੰਮ ਹੋਇਆ ਵੇਖ ਕੇ ਵਿਚਾਰ ਕੀਤੀ ਸਤਿਗੁਰਾਂ ਨੇ ਉਹਨਾਂ ਦੋਵਾਂ ਲਾਗੀਆਂ ਨੂੰ ਵੀ ਆਪਣੇ ਕੋਲ ਬੁਲਾਇਆ
ਸਮੇਂ ਹਰਕ ਕੇ ਸਮੇਂ ਹਰਖਾਏ ਤੁਮ ਮਨ ਭੰਗ ਸਚਿੰਤ ਦਿਸਾਏ
ਭਾਈ ਹੁਣ ਖੁਸ਼ੀ ਦਾ ਸਮਾਂ ਆਨੰਦ ਦਾ ਸਮਾਂ ਸਾਰੇ ਖੁਸ਼ ਨੇ ਤੁਸੀਂ ਕਿਉਂ ਚਿੰਤਾ ਧਰੋ ਕੇ ਬੈਠੇ ਹੋ ਤੁਸੀਂ ਕਿਉਂ ਚਿੰਤਾ ਧੁਰ ਫਿਕਰਮੰਦ ਹੋ ਕੇ ਨਜ਼ਰ ਆਉਂਦੇ ਹੋ
ਧਨ ਗੱਲ ਮਨ ਆਨੰਦ ਕਰੀ
ਮਾਇਆ ਲਓ ਜਿੰਨੀ ਲੈਣੀ ਹੈ ਜਿਹੜਾ ਲਾਗ ਬਣਦਾ ਤੁਸੀਂ ਵੀ ਲਵੋ ਆਨੰਦਤ ਹੋਵੋ ਤੁਸੀਂ ਕੋਈ ਚਿੰਤਾ ਧੁਰ ਹੁੰਦੇ ਹੋ ਤੇ ਜਾ ਕੇ ਚੰਦੂ ਨੂੰ ਸਾਡੇ ਵੱਲੋਂ ਕਹਿ ਦੇਣਾ
ਜੋ ਸੰਯੋਗ ਵਿਦਾਤਾ ਜੋੜੀ ਸੋਈ ਹੋਏ ਨਾ ਕਿਸ ਕੋ ਜੋੜਨ
ਜੀ ਕਹਿੰਦੇ ਜਿਹੜਾ ਸੰਯੋਗ ਵਿਧਾਤੇ ਪਰਮੇਸ਼ਰ ਨੇ ਧੁਰੋਂ ਜੋੜਿਆ ਨਾ ਉਹੀ ਜੁੜਦਾ ਇੱਥੇ ਕਿਸੇ ਦਾ ਜੋੜ ਨਹੀਂ ਚੱਲਦਾ ਚੰਦੂ ਨੂੰ ਆਖਿਓ ਪਰਮੇਸ਼ਰ ਨੇ ਜਿਵੇਂ ਵਿਧਾਤੇ ਨੇ ਸੰਯੋਗ ਜੋੜਿਆ ਉਸੇ ਤਰ੍ਹਾਂ ਹੀ ਜੁੜਦਾ ਇੱਥੇ ਬੰਦਿਆਂ ਦੇ ਜੋੜਿਆਂ ਜੋੜ ਨਹੀਂ ਜੁੜਦੇ ਇੱਥੇ ਨਾ ਕਿਸੇ ਬੰਦੇ ਦਾ ਜੋੜ ਚੱਲਦਾ
ਜਿਹਨੇ ਕਰੋ ਯੋਗਤਾ ਨਾਈ ਜੇ ਸੰਬੰਧ ਤੁਮ ਸੋਵੇ ਜਾਏ
ਬੋਲਿਆ ਕਹਿੰਦਾ ਜੀ ਯੋਗ ਨਹੀਂ ਹੈ ਤੇ ਮੈਂ ਤੁਹਾਡੇ ਕੋਲੋਂ ਪੈਸੇ ਲਵਾਂ ਧਨ ਲਵਾਂ ਲਾਗ ਲਵਾਂ ਮੇਰਾ ਹੱਕ ਹੀ ਨਹੀਂ ਬਣਦਾ ਜੇ ਸੰਬੰਧ ਹੋ ਜਾਂਦਾ ਆਪ ਜੀ ਦੇ ਘਰ ਵਿਚ
ਤੋ ਲੈ ਬੋ ਹਮ ਕੋ ਬਣ ਜਾਏ
ਫਿਰ ਤਾਂ ਅਸੀਂ ਲੈ ਲੈਂਦੇ ਲਾਗ ਆਦਿਕ ਪਰ ਹੁਣ ਬਣਦਾ ਹੀ ਨਹੀਂ ਤੇ ਅਸੀਂ ਕਿਵੇਂ ਲੈ ਲਈਏ ਮਹਾਰਾਜ ਅਸੀਂ ਚੰਦੂ ਨੂੰ ਵੀ ਜਾ ਕੇ ਮੂੰਹ ਵਿਖਾਉਣਾ ਹੈ
ਇਸ ਬਿਰਜਤਾ ਜੋਗ ਸਭ ਕੀਨ ਸ੍ਰੀ ਅਰਜਨ ਸਤਿਗੁਰੂ ਪ੍ਰਵੀਨ
ਆਖਿਆ ਭਾਈ ਜਿਵੇਂ ਤੁਹਾਡੀ ਖੁਸ਼ੀ ਗਰੀਬ ਨਿਵਾਗ ਦਇਆਨੰਦ ਪਾਤਸ਼ਾਹ ਨੇ ਯਥਾ ਯੋਗ ਸਾਰੀ ਮਰਿਆਦਾ ਸੰਪੂਰਨ ਕੀਤੀ ਹੈ
ਸੁਤ ਕੋ ਆਏ ਸੋਠ ਮੇ ਦਈ ਸਭਾ ਸਰਬ ਨਿਜ ਨਿਜ ਫਲ ਗਏ
ਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨੂੰ ਵਾਸਤੇ ਆਗਿਆ ਦਿੱਤੀ ਹੈ ਸਾਰੀ ਸਭਾ ਦੀ ਦੀਵਾਨ ਦੀ ਸਮਾਪਤੀ ਹੋਈ ਸਭ ਸੰਗਤਾਂ ਆਪੋ ਆਪਣੇ ਆਸਣਾਂ ਤੇ ਘਰਾਂ ਨੂੰ ਵਾਪਸ ਮੁੜੀਆਂ ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਵਾਹ ਦੀਆਂ ਤਿਆਰੀਆਂ ਹੋ ਰਹੀਆਂ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋ।